ਸਤਸੰਗ ਰੂਪੀ ਤਪ ਦਾ ਜੋ ਫਲ ਹੈ ਇਹਦਾ ਕੋਈ ਦੁਨੀਆਂ ਚ ਮੁਕਾਬਲਾ ਨਹੀਂ ਕਰ ਸਕਦਾ। ਚਿੱਤ ਬਿਰਤੀ ਇਕਾਗਰ ਕਰਕੇ ਜੇ ਸਤਸੰਗ ਰੂਪੀ ਤਪ ਕਰ ਲਿਆ ਜਾਵੇ, ਮਹਾਰਾਜ ਕਹਿੰਦੇ ਕਈ ਕੋਟਕ ਜਗ ਫਲਾ ਸੁਣਦਾ ਬਣਹਾਰੇ ਦਾ, ਭਾਗਾਂ ਵਾਲੇ ਨੇ ਉਹ ਫੁਰਸ਼ ਜਿਨ੍ਹਾਂ ਨੂੰ ਕਲਯੁਗ ਦੇ ਅੰਦਰ ਸਤਸੰਗ ਪ੍ਰਾਪਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਰਹੇ ਹਨ। ਬਹੁਤ ਸਾਰੇ ਵਚਨ ਆਪ ਸਰਵਣ ਕਰ ਰਹੇ ਸੀ ਮੇਰੇ ਆਉਣ ਤੋਂ ਪਹਿਲਾਂ। ਗੁਰੂ ਤੇ ਪਰਮੇਸ਼ਰ ਇੱਕ ਹੋਇਆ ਕਰ ਰਹੇ, ਇਹ ਗੱਲ ਮਨ ਵਿੱਚ ਵਸਾ ਲੈਣੀ ਚਾਹੀਦੀ ਹੈ, ਕਿਉਂਕਿ ਵਾਹਿਗੁਰੂ ਤਾਂ ਹੈ ਸਾਰੇ ਹੀ, ਕੋਈ ਚੀਜ਼ ਵੀ ਐਸੀ ਨਹੀਂ ਜਿਹੜੀ ਪਰਮੇਸ਼ਰ ਤੋਂ ਬਾਹਰ ਹੋਵੇ। ਪਰ ਉਸਦਾ ਜੋ ਸ਼ੁੱਧ ਸਰੂਪ ਹੈ ਪ੍ਰਭੂ ਦਾ, ਆਪਣਾ ਨਿੱਜ ਸਰੂਪ ਜਿਹਦੇ ਉੱਤੇ ਮਾਇਆ ਦਾ ਪਰਛਾਵਾਂ ਨਹੀਂ ਪੈਂਦਾ, ਦੋਹੀ ਪਾਸੀ ਇੱਕੋ ਜਿਹਾ ਨਜ਼ਰ ਆਉਂਦਾ ਹੈ। ਇਹ ਦੋਹੀ ਪਾਸੀ ਮੈਂ ਤਾਂ ਕਹਿਣਾ ਕਿ ਹੈ ਤਾਂ ਪਰਮੇਸ਼ਰ ਹੀ ਸਾਰੇ, ਇੱਕ ਜੇ ਕਾਤਲ ਹੈ ਕੋਈ ਗਊਆਂ ਮਾਰ ਰਿਹਾ, ਬੰਦਿਆਂ ਨੂੰ ਮਾਰ ਰਿਹਾ, ਡਾਕੇ ਮਾਰ ਰਿਹਾ ਹੈ, ਉਹਦਾ ਜਿਹੜਾ ਸੱਤਾ ਦਾ ਸਰੂਪ ਹੈ ਉਹ ਤਾਂ ਵਾਹਿਗੁਰੂ ਦਾ ਹੈ, ਪਰ ਇਹ ਜਿਹੜਾ ਦੂਜਾ ਮਾਇਆ ਦਾ ਮਿਕਸਚਰ ਰਲਣ ਕਰਕੇ ਉਹ ਬਹੁਤ ਕੁਰੂਪ ਹੋ ਗਿਆ, ਸ਼ੁੱਧ ਸਰੂਪ ਤਾਂ ਰਿਹਾ। ਇਸ ਸਰਗੁਣ ਦੇ ਵਿੱਚ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ ਜੀ ਦਾ ਉਹ ਹੈ ਗੁਰੂ। ਸਮੁੰਦ ਪ੍ਰਬਲ ਸ਼੍ਰੀ ਰਾਮ ਦੇਖਿਆ ਇੱਕ ਬਸਤ ਰੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਵਿਸ਼ਵਾਸ ਲਿਆਓ ਕਿ ਗੁਰੂ ਤੇ ਗੋਬਿੰਦ ਦੋ ਨਹੀਂ ਹੁੰਦੇ। ਬੜੀ ਅਜੀਬ ਬਾਤ ਹੈ, ਭਜਨ ਕਰਨ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਬਹੁਤ ਇਹਦੇ ਵਿੱਚ ਰਿਕਾ ਲੱਗ ਜਾਂਦਾ, ਕਿਉਂਕਿ ਗੁਰੂ ਨੂੰ ਤੇ ਗੋਬਿੰਦ ਨੂੰ ਅਸੀਂ ਅੱਡ ਅੱਡ ਸਮਝ ਜਾਂਦੇ ਹਾਂ। ਗੁਰੂ ਗੋਬਿੰਦ ਦਾ ਹੀ ਰੂਪ ਹੋਇਆ ਕਰ ਰਿਹਾ, ਬਾਗਾਂ ਵਾਲੇ ਨੇ ਜਿਹੜੇ ਗੁਰੂ ਦਾ ਦਰਸ਼ਨ ਕਰ ਲੈਂਦੇ, ਗੁਰੂ ਨਿਰਾ ਹੀ ਪਿਆਰ ਹੋਇਆ ਕਰਦਾ, ਵਾਹਿਗੁਰੂ ਵੀ ਨਿਰਾ ਹੀ ਪਿਆਰ ਹੈ। ਗੁਰੂ ਦੇ ਸੰਦੇਸ਼ ਪਿਤਾ ਲਿਖਦੇ ਨੇ ਕਿ ਜਤਰ ਤਿਤਰ ਚਤਰ ਤਤਰ ਦਿਸ਼ਾ ਵਿਦਿਸ਼ਾ ਹੋਏ ਫੈਲਿਓ ਅਨਰਾਜ, ਚਾਰੇ ਹੀ ਸਿਮਤਾਂ ਦੇ ਅੰਦਰ ਉੱਚਾ ਨੀਵਾਂ ਦਸੇ ਹੀ ਸਿਮਤਾਂ, ਜਿੱਧਰ ਵੀ ਸਾਡੀ ਨਿਗਾਹ ਜਾਂਦੀ ਹੈ ਵਾਹਿਗੁਰੂ ਜੀ ਪਿਆਰ ਦਾ ਸਰੂਪ ਹੋ ਕੇ ਫੈਲੇ ਹੋਏ, ਉਹ ਸਰੂਪ ਦੇ ਵਿੱਚ ਹੀ ਸਾਰਾ ਕਾਰਜ ਕਰ ਰਹੇ, ਉਹ ਸਦਾ ਹੀ ਮਿਹਰਬਾਨ ਹੈ, ਮਿਹਰਬਾਨ ਮਿਹਰਬਾਨ ਸਹਿ ਮੇਰਾ ਮਿਹਰਬਾਨ, ਸਦਾ 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 ਦਿਆਲ। ਜਿਹਨਾਂ ਦਾ ਰਿਸ਼ਤਾ ਕਾਇਮ ਕਰਨਾ ਪਹਿਲਾਂ ਉਹਦਾ ਸੁਭਾਅ ਸਮਝਣਾ ਚਾਹੀਦਾ, ਉਹ ਦਿਆਲ ਹੈ ਪਿਆਰ ਹੈ। ਹੋਰ ਕੋਈ ਤਰੀਕਾ ਨਹੀਂ ਉਹਨਾਂ ਨੂੰ ਮਿਲਣ ਦਾ, ਬਾਕੀ ਤਾਂ ਐਕਸਰਸਾਈਜ਼ਾਂ ਹੁੰਦੀਆਂ, ਇਹ ਵੀ ਧਿਆਨ ਰੱਖੋ। ਜਿਹੜਾ ਅਸੀਂ ਕਹਿੰਦੇ ਹਾਂ ਵੀ ਤੁਰਸਨਾ ਨਾਲ ਨਾਮ ਜਪ, ਸਵਾਸ ਸਵਾਸ ਨਾਮ ਜਪ, ਹਰ ਹਰ ਸ਼ਬਦ ਦੀ ਮਦਦ ਦੇ ਨਾਲ ਨਾਮ ਜਪ, ਰੋਟੀ ਚ ਨਾਮ ਜਪ, ਦਸਵੇਂ ਦੁਆਰੇ ਚ ਨਾਮ ਜਪ, ਇਹ ਇੱਕ ਸਾਧਨ ਪੱਖ ਹੈ, ਇਹਦੇ ਵਿੱਚ ਆਦਮੀ ਕਰ ਲੈਂਦਾ ਜੋ ਯੋਗ ਦੇ ਨਾਲ। ਜੇ ਅਸੀਂ ਪਿਛਲੀ ਵਾਰੀ ਮੈਂ ਦੱਸਿਆ ਸੀ ਇੱਥੇ ਕਿਸੇ ਦੁਕਾਨ ਚ ਕਿ ਪ੍ਰਾਣਾਯਾਮ ਦੇ ਬਲ ਨਾਲ ਰੀੜ ਦੀ ਹੱਡੀ ਦਾ ਜੋ ਰਸਤਾ ਹੈ ਹੇਠਾਂ ਤੋਂ ਲੈ ਕੇ ਇੱਕ ਮੇਰੂ ਹੈ, ਇਹਦੇ ਵਿੱਚ ਬਾਲ ਤਾਂ ਮੋਟਾ ਹੁੰਦਾ, ਬਾਲ ਤੋਂ ਵੀ ਬਹੁਤ ਘੱਟ ਆਕਾਰ ਵਾਲਾ ਇੱਕ ਮੇਰੂ ਹੈ ਇਹਦੇ ਵਿੱਚ, ਜਿਹੜਾ ਦਸਵੇਂ ਦੁਆਰ ਤੱਕ ਪਹੁੰਚਦਾ, ਪਰ ਉਹ 6 ਥਾਵਾਂ ਤੋਂ ਰੁਕਿਆ ਹੋਇਆ। ਪੁਰਾਣੇ ਜ਼ਮਾਨੇ ਦੇ ਸਾਧਕ ਜਿਹੜੇ ਸੀ ਉਹ ਪ੍ਰਾਣਾਯਾਮ ਦੀ ਗਰਮੀ ਦੇ ਨਾਲ ਉਹ ਮੇਰੂ ਦੰਡ ਖੋਲਦੇ ਸੀ, ਉਹਦੇ ਉੱਤੇ ਇੱਕ ਨਾੜੀ ਜਿਹਨੂੰ ਪਚੰਗਾ ਨਾੜੀ ਕਹਿੰਦੇ ਨੇ, ਉਹ ਸੱਪ ਦੇ ਮੂੰਹ ਵਰਗੀ ਹੈ, ਉਹ ਇਹਨੂੰ ਵਿਚਲੇ ਹੀ ਬੈਠੀ ਹੈ। ਅਪਾਨ ਵਾਯੂ ਤੇ ਪ੍ਰਾਣ ਵਾਯੂ ਦੋ ਹਵਾ ਸਾਡੇ ਅੰਦਰ ਪ੍ਰਾਣ ਨੇ, ਪ੍ਰਾਣ ਵੈਸੇ ਤਾਂ 5 ਨੇ, ਉਹਨਾਂ ਦੀ ਗਰਮੀ ਦੇ ਕੇ ਹੀਟ ਦੇ ਕੇ ਉਹਨੂੰ ਢਿੱਲਾ ਕਰ ਲੈਂਦੇ ਸੀ, ਹੌਲੀ ਹੌਲੀ ਸਵਾਸ ਦੇ ਬਲ ਨਾਲ ਉਹਨੂੰ ਲਾਂਭੇ ਲਾ ਲੈਂਦੇ ਸੀ। ਉਹ ਮੇਰੂਦੰਡ ਚ ਸਵਾਸ ਦਾਖਲ ਕਰ ਦਿੰਦੇ ਸੀ। ਪਹਿਲਾ ਚੱਕਰ ਮੂਲ ਧਾਰ ਚੱਕਰ ਆਉਂਦਾ ਸੀ, ਇੱਥੇ ਹੀ ਪੁੰਨ ਲਈ ਹੈ। ਦੂਸਰਾ ਜਿਹੜਾ ਸੀ ਉਹ ਸਵਾਦਿਸ਼ਠਾਨ ਹੈ, ਤੀਸਰਾ ਹਿਰਦਾ ਚੱਕਰ ਹੈ, ਨਾਭੀ ਚੱਕਰ ਹੈ, ਚੌਥਾ ਤੀਸਰਾ ਹਿਰਦਾ ਚੱਕਰ, ਚੌਥਾ ਹਿਰਦਾ ਚੱਕਰ ਹੈ, ਚੌਥਾ ਪੰਜਵਾਂ ਕੰਠ ਚੱਕਰ ਹੈ, ਵਿਸ਼ੁੱਧ ਚੱਕਰ ਜਿਹਨੂੰ ਕਹਿੰਦੇ ਨੇ, ਛੇਵਾਂ ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ ਜਿੱਥੇ, ਉੱਥੇ ਆਖਰੀ ਚੱਕਰ ਹੈ, ਉਹਨੂੰ ਆਗਿਆ ਚੱਕਰ ਕਹਿੰਦੇ ਨੇ। ਉਹਦੇ ਵਿੱਚ ਹੀ ਹੌਲੀ ਹੌਲੀ ਪ੍ਰਾਣ ਲੰਘਾ ਲੰਘਾ ਕੇ ਤਰੁੱਟੀ ਚ ਲੈ ਜਾਂਦੇ ਸੀ, ਫਿਰ ਜੁਗਤ ਦੇ ਨਾਲ ਤਰੁੱਟੀ ਤੋੜਦੇ ਸੀ, ਫਿਰ ਸੰਸਾਰ ਦਲ ਦੇ ਵਿੱਚ ਪ੍ਰਾਣ ਚਲੇ ਜਾਂਦੇ ਸੀ, ਉੱਥੇ ਬੇਅੰਤ ਸ਼ਕਤੀਆਂ ਨੇ, ਉਹਦੇ ਚ ਭੁੱਲ ਜਾਂਦੇ ਸੀ ਸਾਰੇ, ਫਿਰ ਕਿਸੇ ਕਿਸੇ ਦੇ ਦਸਵੇਂ ਦੁਆਰ ਵਿੱਚ ਗਗਨ ਮੰਡਲ ਜਿਸਨੂੰ ਆਖਦੇ ਆ ਉੱਥੇ ਪ੍ਰਾਣ ਠਹਿਰ ਜਾਇਆ ਕਰਦੇ ਸੀ। ਗੁਰੂ ਮਹਾਰਾਜ ਨੇ ਇਸ ਐਕਸਰਸਾਈਜ਼ ਨੂੰ ਸਿੱਧਾਂ ਦੇ ਨਾਲ ਬਹੁਤ ਲੰਮੀ ਚੌੜੀ ਚਰਚਾ ਕਰਨ ਤੋਂ ਬਾਅਦ ਪ੍ਰਵਾਨ ਕੀਤਾ ਕਿ ਸਿੱਧੋ ਠੀਕ ਹੈ ਤੁਹਾਡਾ ਰਸਤਾ ਹੈ, ਪਰ ਇਹ ਹੈ ਵੀ ਕਲਯੁਗ ਦੇ ਸਮੇਂ ਦੇ ਅੰਦਰ ਆਚਾਰ ਵਿਹਾਰ ਤੇ ਪੋਸ਼ਾਕ ਵਿਚਾਰ ਇਹ ਆਦਮੀ ਦਾ ਸ਼ੁੱਧ ਨਹੀਂ ਰਹੇ, ਬਚਪਨ ਤੋਂ ਹੀ ਪੋਲਿਊਟ ਹੋ ਜਾਂਦੇ, ਬ੍ਰਹਮਚਰੀਆ ਕਿਸੇ ਦਾ ਵੀ ਕਾਇਮ ਨਹੀਂ ਰਹਿੰਦਾ, ਭੋਗਾਂ ਦੇ ਵਿੱਚ ਪਈ ਹੋਈ ਦੁਨੀਆ ਆਪਣੇ ਸਰੀਰ ਦਾ ਨਾਸ਼ ਕਰ ਰਹੀ ਹੈ। ਇਸ ਕਰਕੇ ਜਿਹੜੀ ਇਹਨਾਂ ਨੂੰ ਚੀਜ਼ ਚਾਹੀਦੀ ਹੈ, ਜਿਹੜੀ ਦਿਮਾਗ ਨੂੰ ਸ਼ਕਤੀ ਦਿੰਦੀ ਹੈ ਜਿਸ ਨੂੰ ਸੀਮਨ ਕਹਿੰਦੇ ਨੇ, ਉਹ ਇਹ ਜਾਇਆ ਕਰ ਦਿੰਦੇ ਨੇ, ਪਤਿਤ ਹੋ ਜਾਂਦੇ ਨੇ, ਤੇ ਜਿਹੜਾ ਇਸ ਰਸਤੇ ਦੇ ਉੱਤੇ ਚੱਲਣ ਵਾਲਾ ਮਹਾਰਾਜ ਕਹਿੰਦੇ ਸੁਪਨੇ ਬਿੰਦ ਨਾ ਦੇਈ ਝਰਨਾ, ਸੁਪਨੇ ਦੇ ਵਿੱਚ ਵੀ ਬਿੰਦ ਨਾ ਚਲੇ, ਕਹਿੰਦੇ ਕਲਯੁਗ ਚ ਹੈ ਕੋਈ ਇਹੋ ਜਿਹਾ ਬੰਦਾ, ਇੱਥੇ ਨੰਗੇ ਨੰਗਾ ਹੋ ਕੇ ਕਲਯੁਗ ਨੇ ਨੱਚਣਾ, ਅਜੇ ਸਾਡੇ ਤਾਂ ਸੁੱਖ ਸਾਂਦ ਹੈ, ਬਾਹਰ ਤਾਂ ਜਾ ਕੇ ਦੇਖ ਲਓ, ਹਾਂ ਟੈਲੀਵਿਜ਼ਨ ਨੇ ਦੇਖ ਲਿਆ ਕਿ ਉਹ ਲਾ ਕੇ ਕੀ ਹੁੰਦਾ, ਕਲਯੁਗ ਨੰਗਾ ਨਾਚ ਕਰ ਰਿਹਾ, ਕਹਿੰਦੇ ਕਿਹੜਾ ਮਾਈ ਦਾ ਹਾਲ ਹੈ ਜਿਹੜਾ ਫਿਰ ਸਾਬਤ ਰਹਿ ਜਾਏਗਾ। ਇਸ ਕਰਕੇ ਰਸਤਾ ਉਹ ਚਾਹੀਦਾ ਜਿਹੜਾ ਇੰਨੇ ਦੂਸ਼ਿਤ ਹੋਏ ਹੋਏ ਖਿਆਲਾਂ ਵਿੱਚੋਂ ਵੀ ਪਰਮੇਸ਼ਰ ਤੱਕ ਪਹੁੰਚਾ ਦੇਵੇ। ਤੁਹਾਡਾ ਤੇ ਸਾਡਾ ਰਸਤਾ ਜਿਹੜਾ ਇਹਦੇ ਚ ਫਰਕ ਹੈ, ਅਸੀਂ ਸੁਰਤ ਨੂੰ ਸ਼ਬਦ ਦੇ ਨਾਲ ਲਾਉਂਦੇ ਹਾਂ, ਕੱਲੀ ਸੁਰਤ ਨਹੀਂ ਲਾਉਂਦੇ, ਸੁਰਤ ਦੇ ਅੰਦਰ ਪਿਆਰ ਪੈਦਾ ਕਰਦੇ ਹਾਂ, ਕੱਲੀ ਸੁਰਤ ਨਹੀਂ ਲਾਉਂਦੇ, ਕੱਲੀ ਜੇ ਸੁਰਤ ਆ ਉਹਦੇ ਚ ਰਸੇ ਨਹੀਂ ਹੈ, ਉਹਦੇ ਚ ਪਿਆਰ ਪਿਆਰਾ ਕਰਦੇ ਹਾਂ, ਪਿਆਰ ਹੁੰਦਾ ਹਸਤੀ ਦਾ ਗੁਰੂ ਦਾ। ਤੋ ਇਸ ਕਰਕੇ ਸਾਡੇ ਮਾਰਗ ਦੇ ਅੰਦਰ ਸ਼ਬਦ ਸੁਰ ਦੇ ਰਾਹੀਂ ਧਿਆਨ ਦੇ ਰਾਹੀਂ, ਤੁਹਾਡਾ ਧਿਆਨ ਸੁਣ ਚ ਲੱਗਦਾ, ਅਸੀਂ ਆਪਣੇ ਗੁਰਸਿੱਖਾਂ ਨੂੰ ਸੁਣ ਦੇ ਵਿੱਚ ਨਹੀਂ ਧਿਆਨ ਲਾਉਣ ਦਿੰਦੇ, ਅਸੀਂ ਜਾਗਦੀ ਜਿਉਂਦੀ ਹਸਤੀ ਉਹਦੇ ਸਾਹਮਣੇ ਪੇਸ਼ ਕਰਕੇ ਇਸ ਤਰ੍ਹਾਂ ਨਾਲ ਫਰਮਾਇਆ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਿਆਨ ਗੁਰਾਂ ਦੀ ਮੂਰਤ ਦਾ, ਧਿਆਨ ਗੁਰਾਂ ਦੀ ਮੂਰਤ ਦਾ। ਪੁਰਖ ਹੈ ਸ਼ਬਦ ਮੰਤਰ ਮੰਗਣਾ। ਕਹਿਣ ਲੱਗੇ ਸਿੱਧੋ ਤੁਹਾਡਾ ਧਿਆਨ ਸੁਣ ਵਿੱਚ ਹੁੰਦਾ, ਸੁਣ ਜਿਹੜਾ ਹੈ ਉਹਦੇ ਚੋਂ ਕੋਈ ਜਵਾਬ ਨਹੀਂ ਆਉਂਦਾ ਪਰਤਮਾ ਤੇ ਸੁਣ ਨੂੰ ਧਿਆਉਂਦਾ ਧਿਆਉਂਦਾ ਆਦਮੀ ਸੁਣ ਦੇ ਵਿੱਚ ਗੁਆਚ ਜਾਂਦਾ। ਸੋ ਕਲਯੁਗ ਦਾ ਸਮਾਂ ਸੁਣ ਚ ਗੁਆਚਣ ਨਾਲ ਕੀ ਹੋਏਗਾ, ਰਸ ਤੋਂ ਹੀਣਾ ਹੋ ਜਾਏਗਾ, ਨਾਸਤਕ ਹੋ ਜਾਏਗਾ, ਪਰਮੇਸ਼ਵਰ ਦਾ ਨੂੰ ਪਤਾ ਨਹੀਂ ਲੱਗਣਾ। ਕਿਉਂਕਿ ਵਾਹਿਗੁਰੂ ਬਾਰੇ ਤਾਂ ਨਹੀਂ ਜਾਣ ਜਾਈ, ਕਛੂ ਰੂਪ ਰੇਖਣ ਕਹਾਂ ਬਾਤ ਤਾਂ ਕੋ ਫਿਰਿਆ ਕੌਣ ਦੇਖਣ, ਕਹਾਂ ਨਾਮ ਕਾਗੋ ਕਹਾਂ ਕਹਿ ਕਹਾਵੈ ਕਹਾਂ ਕਹਿ ਬਖਾਨੋ ਕਹੇ ਮੋਨਾ। ਜਿਹੜਾ ਐਸੀ ਹਸਤੀ ਹੈ ਫਿਰ ਉਹਦੇ ਨਾਲ ਸੁਰਤ ਕਿਵੇਂ ਜੁੜੇ, ਜਿਹਦਾ ਰੂਪ ਨੀ ਰੰਗ ਨੀ ਰੇਖ ਨੀ ਭੇਖ ਨੀ ਚੱਕਰ ਨੀ ਚਿਹਨ ਨੀ ਹੈ, ਕੇਵਲ ਹੈ ਮਾਤਰ ਸਮਝਣ ਨਾਲ ਵੀ ਹੈਗਾ, ਸੁਰਤ ਤਾਂ ਜੁੜਦੀ ਨੀ। ਕਿਉਂਕਿ ਸਾਡੀ ਸੁਰਤ ਨੂੰ ਇੱਕ ਪਾਸਿਓਂ ਮਾਇਆ ਖਿੱਚਦੀ ਹੈ, ਇੱਕ ਪਾਸੋਂ ਐ ਸਮਝ ਲਓ ਵੀ ਸਮਥਿੰਗ ਤਾਂ ਉਹਨੂੰ ਬਾਅਦ ਚ ਪਤਾ ਲੱਗਣਾ, ਨਥਿੰਗ ਇਹ ਹੁੰਦਾ ਪਹਿਲਾਂ। ਫਿਰ ਜਿਹੜੀ ਹਸਤੀ ਆ ਉਹਨੇ ਖਿੱਚ ਲੈਣੀ ਹੈ, ਜਿਹੜਾ ਕੁਛ ਰੂਪ ਰੰਗ ਰੇਖ ਭੇਜ ਤੋਂ ਨਿਆਰਾ ਉਹ ਪਹਿਲਾਂ ਸਾਡੀ ਸਮਝ ਹੀ ਨਹੀਂ ਆਉਂਦਾ, ਉਹਦੇ ਸੁੱਤ ਨੂੰ ਫੜਨਾ ਕਿੱਥੋਂ ਹੈ, ਕੋਈ ਕੁੰਡਾ ਹੈ ਹੀ ਨਹੀਂ ਉਹਦੇ ਵਿੱਚ ਜਿਹੜੇ ਤਰ੍ਹਾਂ ਸੁੱਤ ਪਲਵੇ। ਸੁਰਤ ਕਿਸੇ ਨੁਕਤੇ ਤੇ ਕਿਸੇ ਹਸਤੀ ਦੇ ਉੱਤੇ ਟਿਕਿਆ ਕਰਦੀ। ਸੋ ਇਸ ਕਰਕੇ ਇਹ ਜੋ ਤੁਹਾਡਾ ਮਾਰਗ ਹੈ ਇਹ ਕਠਿਨ ਮਾਰਗ ਹੈ, ਇਹ ਨਹੀਂ ਸਮਾਂ ਸੰਸਾਰ ਦੇ ਅੰਦਰ ਅਸੀਂ ਗੁਰੂ ਦੇ ਪਿੱਛੇ ਲਾਉਂਦੇ ਹਾਂ, ਗੁਰੂ ਦੀ ਭਗਤੀ ਵਿੱਚ ਲਾਉਂਦੇ ਹਾਂ। ਕਹਿਣ ਲੱਗਿਆ ਇਹ ਨਾਨਕ ਜਦ ਤੁਸੀਂ ਨਹੀਂ ਹੋਵੋਗੇ, ਕਹਿੰਦੇ ਗੁਰਮੁਖ ਦੀ ਭਗਤੀ ਹੈ। ਫਿਰ ਗੁਰਮੁਖ ਮਾਰਗ ਅਸੀਂ ਪ੍ਰਚਲਿਤ ਕਰ ਰਹੇ ਹਾਂ ਤੇ ਫਿਰ ਗੁਰਮੁਖ ਦੀ ਮਾਰਗ, ਜਿਸਨੇ ਗੁਰਮੁਖ ਦੀ ਪਦਵੀ ਪ੍ਰਾਪਤ ਕਰ ਲਈ ਉਸ ਗੁਰਮੁਖ ਨੇ ਆਪਣੇ ਪਿਆਰ ਦੇ ਬਲ ਦੇ ਨਾਲ ਜਗਿਆਸੂ ਨੂੰ ਲਗਾਉਣਾ ਹੀ ਲਗਾਉਣਾ। ਇਹ ਹੋਰ ਕੋਈ ਤਰੀਕਾ ਨਹੀਂ ਦੁਨੀਆ ਦਾ, ਨਾ ਸਾਹ ਖਿੱਚੇ ਤੇ, ਨਾ ਪ੍ਰਾਣਾਯਾਮ ਨਾਲ, ਨਾ ਚੱਕਰ ਭੇਦ ਕਰਨ ਨਾਲ, ਦਸਵੇਂ ਦੁਆਰ ਦੇ ਵਿੱਚ ਵਾਸਾ ਕਰਨ ਤੱਕ। ਇੱਕ ਚੀਜ਼ ਜੇ ਇਹਦੇ ਕੋਲ ਨਹੀਂ ਹੈ ਤਾਂ ਅੱਗੇ ਤਰੱਕੀ ਨਹੀਂ ਹੁੰਦੀ, ਉਹ ਹੈ ਪਿਆਰ। ਗੁਰੂ ਤੇ ਪਰਮੇਸ਼ਰ ਨੇ ਇੱਕ ਹੀ। ਸੋ ਮਹਾਂਪੁਰਸ਼ਾਂ ਨੇ ਬਾਇਆ ਮੀਡੀਆ ਕਰ ਲਿਆ ਵੀ ਇਸ ਤਰ੍ਹਾਂ ਤਾਂ ਨਹੀਂ ਇਹਨਾਂ ਨੇ ਲੰਘਣਾ। ਕਰਮ, ਉਪਾਸ਼ਨਾ, ਗਿਆਨ ਤਿੰਨ ਦਰਜੇ। ਪਹਿਲਾਂ ਆਦਮੀ ਕਰਮਾਂ ਚ ਪੈਂਦਾ, ਸ਼ੁਭ ਕਰਮਾਂ ਚ, ਨਿਸ਼ਕਾਮ ਕਰਮਾਂ ਚ, ਉਹਦੇ ਨਾਲ ਅੰਤਸ਼ਕਰਨ ਦੀ ਮੈਲ ਹਟਦੀ ਹੈ। ਫਿਰ ਵਿਕਸ਼ੇਪਤਾ ਆ ਜਾਂਦੀ ਹੈ, ਹਿਲ ਜੁਲ ਆ ਜਾਂਦੀ ਹੈ, ਟਿਕਦਾ ਨਹੀਂ ਹੈ ਮਨ ਕਿਤੇ, ਦੌੜਦਾ ਭੱਜਦਾ। ਫਿਰ ਉਹਨੂੰ ਕੋਈ ਐਸੀ ਚੀਜ਼ ਚਾਹੀਦੀ ਹੈ ਜਿਹਦੇ ਨਾਲ ਉਹ ਵੱਧ ਜਾਵੇ, ਉਹ ਵੱਧਦਾ ਹੈ ਪਿਆਰ ਨਾਲ, ਗੁਰੂ ਨਾਲ। ਪਿਆਰ ਜੇ ਹੈ, ਪਿਆਰ ਕੋਈ ਇਕੱਲੀ ਚੀਜ਼ ਦਾ ਕੁਝ ਵੀ ਨਹੀਂ, ਪਿਆਰ ਪਿਆਰ ਕਿਸੇ ਦੇ ਨਾਲ ਹੋਇਆ ਕਰਦਾ, ਇਕੱਲਾ ਪਿਆਰ ਨਹੀਂ ਕੋਈ ਵੀ ਚੀਜ਼ ਹੁੰਦੀ। ਉਹ ਸੰਸਾਰ ਦੇ ਵਿੱਚ ਕੇਵਲ ਗੁਰੂ ਦੇ ਨਾਲ ਪਿਆਰ ਹੁੰਦਾ। ਗੁਰੂ ਦਾ ਜੋ ਪਿਆਰ ਹੈ ਉਹ ਸਿੱਖ ਨੂੰ ਆਪਣੇ ਵੱਲ ਖਿੱਚ ਲੈਂਦਾ, ਕਿਉਂਕਿ ਵਾਹਿਗੁਰੂ ਜਿਹੜਾ ਹੈ ਉਹ ਵੀ ਮੇਰਾ ਹੀ ਪਿਆਰ ਹੈ। ਇਸੇ ਕਰਕੇ ਗੁਰੂ ਦਸ਼ਮੇਸ਼ ਪਿਤਾ ਨੇ ਐਸਾ ਫਰਮਾਨ ਕੀਤਾ ਕਿ ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਸੋ ਪ੍ਰੇਮ ਵਾਹਿਗੁਰੂ ਨਾਲ ਤਾਂ ਹੋ ਨਹੀਂ ਸਕਦਾ, ਮੁਸ਼ਕਲ ਹੈ। ਕੋਈ ਸ਼ਾਇਦ ਪਿਛਲੇ ਜਨਮਾਂ ਦਾ ਬਹੁਤ ਜਪੀ ਤਪੀ ਹੋਵੇ, ਉਹ ਕਰ ਲਵੇ ਤਾਂ ਕਰ ਲਵੇ, ਬਾਕੀ ਤਾਂ ਨਹੀਂ ਹੈ। ਬਾਕੀ ਜਿਹੜਾ ਜੇ ਮੈਂ ਕਹਿ ਦਵਾਂ ਅਹਮ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ, ਅੰਦਰੋਂ ਤਾਂ ਮੈਂ ਖਾਲੀ ਪਿਆ, ਇਹ ਸਭ ਵਾਹਿਗੁਰੂ ਹੈ, ਅੰਦਰੋਂ ਤਾਂ ਮੇਰੀ ਹਸਤੀ ਕਾਇਮ ਹੈ, ਕਿਸੇ ਨਾਲ ਜੁੜੀ ਨਹੀਂ ਹੈ, ਕੇਵਲ ਇਹ ਕਹਿਣ ਮਾਤਰ ਆਦਮੀ ਦਾ ਉਧਾਰ ਨਹੀਂ ਹੋਇਆ ਕਰਦਾ। ਸਾਧਨ ਹੈ, ਸਾਧਨਾ ਸੰਪੰਨ, ਜਿਸ ਤਰ੍ਹਾਂ ਸੁਰਤ ਫਸੀ ਹੈ ਇਸੇ ਤਰ੍ਹਾਂ ਸੁਰਤ ਨੂੰ ਵਾਪਸ ਖਿੱਚਿਆ ਜਾਵੇ। ਵਾਪਸ ਖਿੱਚਣ ਵਾਸਤੇ ਪਿਆਰ ਜਿਹੜਾ ਸਭ ਤੋਂ ਵੱਡਾ ਮੀਡੀਆ ਤੇ ਗੁਰੂ ਮਹਾਰਾਜ ਨੇ ਇਸੇ ਕਰਕੇ ਉੱਚੀ ਆਵਾਜ਼ ਨਾਲ ਕਿਹਾ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਬੇਅੰਤ ਮਸਾਲਾ ਨੇ ਗੁਰੂ ਘਰ ਦੇ ਅੰਦਰ, ਜਿੱਥੇ ਅਸੀਂ ਪਿਆਰ ਦੀਆਂ ਕਹਾਣੀਆਂ ਸੁਣਦੇ ਹਾਂ। ਮੈਂ ਧਾਰਨਾ ਪੜ੍ਹੀ ਸੀ ਗੁਰ ਕੀ ਮੂਰਤ ਮਨ ਮੇ ਧਿਆਨ, ਇਹਦੇ ਉੱਤੇ ਜੋ ਪੜ੍ਹੇ ਲਿਖੇ ਲੋਕ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਅਭਿਆਸ ਕਰਕੇ ਨਹੀਂ ਦੇਖਿਆ, ਕਿਸੇ ਮਹਾਂਪੁਰਸ਼ ਦੀ ਸੰਗਤ ਕਰਕੇ ਇਹ ਸਬਕ ਨਹੀਂ ਲਏ, ਦਰਜੇ ਬਦਰਜੇ ਉਹਨਾਂ ਨੇ ਆਪਣਾ ਆਪਣੀ ਮੰਜ਼ਿਲ ਤੈਅ ਨਹੀਂ ਕੀਤੀ, ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਗੱਲ ਹੈ। ਉਹ ਇਕਦਮ ਕਹਿਣਗੇ ਜੀ ਇਹ ਤਾਂ ਜੀ ਬੁੱਤ ਪ੍ਰਸਤੀ ਹੈ, ਬੁੱਤ ਕਹਿੰਦੇ ਨੇ ਸ਼ਕਲ ਨੂੰ, ਸ਼ਕਲ ਦੀ ਪੂਜਾ ਅਸੀਂ ਬਾਲ ਬੱਚਿਆਂ ਵਿੱਚ ਵੀ ਪਿਆਰ ਉਹਨਾਂ ਨੂੰ ਕਰਦੇ ਹਾਂ, ਧਨ ਵੀ ਸ਼ਕਲ ਰੱਖਦਾ, ਧਨ ਨਾਲ ਵੀ ਸਾਡਾ ਪਿਆਰ ਹੈ, ਆਪਣੇ ਸਰੀਰ ਨਾਲ ਵੀ ਪਿਆਰ ਹੈ, ਇਸਤਰੀ ਨਾਲ ਵੀ ਪਿਆਰ ਹੈ, ਕਿਸੇ ਨਾ ਕਿਸੇ ਚੀਜ਼ ਦੇ ਨਾਲ ਆਦਮੀ ਦੇ ਹਿਰਦੇ ਵਿੱਚ ਪਿਆਰ ਹੋਇਆ ਹੀ ਕਰਦਾ, ਕਿਸੇ ਦਾ ਆਪਣੀ ਬਿਜ਼ਨਸ ਨਾਲ। ਇੱਕ ਕੋਈ ਜਗਿਆਸੂ ਆਇਆ ਮਹਾਂਪੁਰਸ਼ਾਂ ਦੇ ਪਾਸ, ਮਹਾਂਪੁਰਸ਼ ਕਹਿਣ ਲੱਗੇ ਤੂੰ ਗੁਰੂ ਦਾ ਧਿਆਨ ਕਰ, ਉਹਨੇ ਮਹਾਂਪੁਰਸ਼ਾਂ ਦਾ ਧਿਆਨ ਧਰਨਾ ਸੀ। ਦੋ ਚਾਰ ਦਿਨ ਬਾਅਦ ਮਹਾਂਪੁਰਸ਼ਾਂ ਨੇ ਪੁੱਛਿਆ ਸੁਣਾ ਬਈ ਧਿਆਨ ਤੇਰਾ ਲੱਗਿਆ, ਕਹਿੰਦਾ ਨਾ ਮਹਾਰਾਜ ਮੇਰਾ ਧਿਆਨ ਨਹੀਂ ਲੱਗਦਾ। ਕਹਿੰਦੇ ਤੇਰੇ ਧਿਆਨ ਚ ਕਿਹੜੀ ਚੀਜ਼ ਆ ਰਹੀ ਹੈ, ਕਹਿੰਦਾ ਮੇਰੀ ਮੱਝ ਆ ਰਹੀ ਹੈ। ਮਹਾਤਮਾ ਕਹਿਣ ਲੱਗੇ ਚੰਗਾ ਤੂੰ ਐ ਕਰ ਆਪਣੀ ਮੱਝ ਦਾ ਧਿਆਨ ਕਰ, ਮੰਤਰ ਅਸੀਂ ਦੇ ਦਿੰਦੇ ਹਾਂ। ਉਹ ਧਿਆਨ ਧਰਦਾ ਧਰਦਾ ਉਹਦਾ ਰੂਪ ਹੋ ਜਾਇਆ ਕਰਦਾ, ਇਹ ਨਹੀਂ ਹੈ ਵੀ ਉਹੀ ਰਹਿੰਦਾ, ਸੱਚਮੁੱਚ ਰੂਪ ਹੋ ਜਾਂਦਾ। ਜਿਹਦਾ ਧਿਆਨ ਕਰੋ ਉਹਦਾ ਹੀ ਖਿਆਲ, ਉਹਦੀ ਉਹ ਬਿਰਤੀ, ਉਹਦਾ ਹੀ ਸੁਭਾਅ ਹੌਲੀ ਹੌਲੀ ਅੰਦਰ ਸਿੰਜਰਨਾ ਸ਼ੁਰੂ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ। ਛੇ ਮਹੀਨੇ ਦੇ ਬਾਅਦ ਮਹਾਤਮਾ ਕਹਿਣ ਲੱਗੇ ਪ੍ਰੇਮੀਆਂ ਐ ਕਰ ਦਰਵਾਜੇ ਤਾਈ ਨਹੀਂ ਤੋ ਐ ਖਿੜਕੀ ਤੱਕ, ਖਿੜਕੀ ਰਾਹੀਂ ਬਾਹਰ ਆ ਜਾ। ਉਹ ਖਿੜਕੀ ਕੋਲ ਆਉਂਦਾ ਮੁੜ ਜਾਂਦਾ, ਖਿੜਕੀ ਕੋਲ ਆਉਂਦਾ ਬਾਹਰ ਮੁੜ ਜਾਂਦਾ। ਕਹਿੰਦੇ ਕੀ ਗੱਲ ਤੂੰ ਆਉਂਦਾ ਕਿ ਨਹੀਂ ਬਾਹਰ? ਕਹਿੰਦਾ ਮਹਾਰਾਜ ਮੈਂ ਆ ਤਾਂ ਰਿਹਾ ਪਰ ਮੇਰੇ ਸਿਰ ਦੇ ਵਿੱਚ ਲੰਮੇ ਲੰਮੇ ਸਿੰਘ ਨਿਕਲੇ ਹੋਏ ਨੇ, ਉਹ ਆਉਣ ਨਹੀਂ ਦਿੰਦੇ। ਮਹਾਤਮਾ ਨੇ ਕਿਹਾ ਠੀਕ ਹੈ, ਇਹ ਮੱਝ ਦਾ ਰੂਪ ਬਣ ਗਿਆ। ਪ੍ਰੈਕਟੀਕਲੀ ਉਹਨਾਂ ਨੇ ਕਰਕੇ ਦਿਖਾਤਾ ਵੀ ਜਿਸ ਦਾ ਧਿਆਨ ਧਰੋ ਉਹਦਾ ਰੂਪ ਬਣ ਜਾਇਆ। ਕਹਿੰਦਾ ਇਹ ਬਿਲਕੁਲ ਸੱਚੀ ਗੱਲ ਮੈਂ ਦੱਸਦਾ, ਇਹ ਨਹੀਂ ਹੈ ਵੀ ਐਵੇਂ ਬਹਿਸ ਕਰਨ ਵਾਸਤੇ ਹੈ। ਧਿਆਨ ਧਰੋ ਗੁਰੂ ਦਾ, ਤੁਹਾਨੂੰ ਆਪਣਾ ਸਰੀਰ ਜਦੋਂ ਸ਼ੁੱਧ ਹੋ ਗਿਆ ਅੰਤਸ਼ਕਰਨ, ਉਸ ਵੇਲੇ ਐਂ ਲੱਗੂਗਾ ਕਿ ਮੇਰਾ ਸਰੀਰ ਇਹ ਕੀ ਹੋ ਗਿਆ, ਕਨਵਰਟ ਹੋ ਗਿਆ, ਇਹ ਤਾਂ ਰਿਹਾ ਹੀ ਨਹੀਂ। ਉਹਦਾ ਕਾਰਨ ਇਹ ਹੁੰਦਾ ਕਿ ਗੁਰੂ ਰੋਮ ਰੋਮ ਦੇ ਵਿੱਚ ਰਚ ਜਾਇਆ ਕਰਨਾ, ਤੇ ਗੁਰੂ ਦੀ ਯਾਦ ਇੰਨੀ ਪੱਕੀ ਹੋ ਜਾਂਦੀ ਹੈ ਕਿ ਜਿੱਧਰ ਦੇਖਦਾ ਗੁਰੂ ਇਹ ਨਜ਼ਰ ਆਉਂਦਾ, ਹਰ ਪਾਸੇ ਦਿਸਦਾ, ਹਰ ਪਾਸੇ ਦੇਖਦਾ। ਸੋ ਇੱਕ ਸਾਧਨ ਹੈ ਇਹ ਪਰਮੇਸ਼ਰ ਵੱਲ ਨੂੰ ਜਾਣ ਛੇਤੀ ਜਾਣ ਦਾ, ਗੁਰੂ ਦਾ ਧਿਆਨ ਧਰਨਾ, ਫਿਰ ਇਹ ਨਿਰਾਰਥਕ ਨਹੀਂ ਹੋਇਆ ਕਰਨਾ। ਹੁਣ ਤਾਂ ਇਹ ਗੱਲਾਂ ਸਮਝ ਆ ਜਾਂਦੀਆਂ ਕਿ ਰਿਮੋਟ ਕੰਟਰੋਲ ਦੇ ਵਿੱਚ ਨਾ ਕੁਝ ਦਿਸਦਾ ਨਾ ਕੁਝ ਕੋਈ ਚੀਜ਼ ਹੈ, ਕਰੋੜਾਂ ਮੀਲ ਦੇ ਉੱਤੇ ਜਾ ਕੇ ਆਪਣਾ ਕੰਮ ਕਰ ਲੈਂਦਾ। ਇਸੇ ਤਰ੍ਹਾਂ ਦੇ ਨਾਲ ਜਿਹੜਾ ਪਿਆਰ ਹੈ, ਵਾਤਸਲ ਪਿਆਰ ਕਹਿੰਦੇ ਨੇ ਇਹਨੂੰ, ਇਹ ਜਿਹੜੀਆਂ ਕੂੰਜਾਂ ਹੁੰਦੀਆਂ ਅੰਡੇ ਦੇ ਕੇ ਆ ਜਾਂਦੀਆਂ, ਬੱਚਿਆਂ ਨੂੰ ਟ੍ਰੇਨਿੰਗ ਨਹੀਂ ਦਿੰਦੀਆਂ ਲੇਕਿਨ ਇਹ ਧਿਆਨ ਧਰਦੀਆਂ ਨੇ, ਯਾਦ ਦੇ ਵਿੱਚ ਲਿਆਉਂਦੀਆਂ ਉਹ ਅੰਡੇ, ਉਹਦੇ ਵਿੱਚ ਯਾਦ ਦੇ ਨਾਲ ਉਹਨੂੰ ਪਾਲਦੀਆਂ ਨੇ। ਇਸ ਤਰ੍ਹਾਂ ਕੱਛੂ ਹੈ, ਕੱਛੂ ਧਿਆਨ ਧਰਦਾ ਤੇ ਉਹ ਧਿਆਨ ਦੇ ਬਲ ਨਾਲ ਆਂਡਿਆਂ ਚੋਂ ਬੱਚੇ ਕੱਢ ਕੇ, ਜਦ ਬੱਚੇ ਛਾਲਾਂ ਮਾਰਦੇ ਰੇਤੇ ਚੋਂ ਆ ਜਾਂਦੇ ਨੇ, ਬਹੁਤਿਆਂ ਨੇ ਦੇਖੇ ਹੋਏ ਨੇ, ਉਹ ਧਰਤੀ ਵੱਲ ਨੂੰ ਨਹੀਂ ਆਉਂਦੇ, ਕੱਛੂ ਜਿੱਥੇ ਬੈਠਾ ਉਧਰ ਨੂੰ ਤੁਰਦੇ ਆ ਕਿਉਂਕਿ ਉਹ ਖਿੱਚ ਰਿਹਾ ਹੁੰਦਾ ਉਸਨੂੰ। ਇਸੇ ਤਰ੍ਹਾਂ ਦੇ ਨਾਲ ਜਦੋਂ ਅਸੀਂ ਕਰਮ ਦੇ ਨਾਲ ਆਪਣਾ ਅੰਤਸ਼ਕਰਨ ਸ਼ੁੱਧ ਕਰ ਲਿਆ, ਮੈਲ ਦੂਰ ਹੋ ਗਈ ਨਿਸ਼ਕਾਮ ਕਰਮਾਂ ਦੇ ਨਾਲ, ਫਿਰ ਜਿਹੜੀ ਅਸੀਂ ਉਪਾਸ਼ਨਾ ਕਰਦੇ ਹਾਂ ਉਹ ਉਪਾਸ਼ਨਾ ਗੁਰੂ ਨੂੰ ਖਿੱਚ ਲਿਆ ਕਰਦੀ ਹੈ, ਉਹ ਕੋਈ ਨਿਰਾਰਥਕ ਨਹੀਂ ਹੋਇਆ ਕਰਦੀ। ਮਨ ਟਿਕਦਾ ਹੀ ਨਹੀਂ ਜਿੰਨੀ ਦੇਰ ਤੱਕ ਉਪਾਸ਼ਨਾ ਨਾ ਹੋਵੇ, ਕਿਉਂਕਿ ਕਰਮ ਉਪਾਸ਼ਨਾ। ਸਾਨੂੰ ਤਿੰਨ ਦੋਸ਼ ਲੱਗੇ ਹੋਏ ਨੇ, ਮਨ ਬਖਸ਼ੇਵਤਾ, ਬਖਸ਼ੇਵ ਤੇ ਅਵਰ। ਮੈਲਤਾ ਹੋ ਜਾਂਦੀ ਹੈ ਨਿਸ਼ਕਾਮ ਕਰਮਾਂ ਨਾਲ ਦੂਰ। ਜਿਹੜਾ ਹਿਲਜੁਲ ਹੈ ਸਾਡੇ ਦਿਮਾਗ ਦੇ ਅੰਦਰ, ਇਹ ਉਪਾਸ਼ਨਾ ਤੋਂ ਬਗੈਰ ਨਹੀਂ ਹੋਇਆ ਕਰਦੀ। ਉਪਾਸ਼ਨਾ ਹੋਇਆ ਕਰਦਾ ਧਿਆਨ, ਧਿਆਨ ਦੇ ਨਾਲ ਕਿਰਿਆ ਹੁੰਦੀ ਹੈ। ਇਹ ਮਹਾਂਪੁਰਸ਼ ਦੱਸ ਦਿੰਦੇ ਨੇ, ਜੇ ਕੋਈ ਉਪਾਸ਼ਨਾ ਕਰਨ ਦਾ ਚਾਹਵਾਨ ਹੋਵੇ, ਉਹਨਾਂ ਨੂੰ ਦੱਸਦਿਆਂ ਕਰਦੇ ਨੇ ਵੀ ਇਸ ਤਰ੍ਹਾਂ ਉਪਾਸ਼ਨਾ ਕਰ ਤੇ ਉਹਦਾ ਫਲ ਕੀ ਹੁੰਦਾ ਉਪਾਸ਼ਨਾ ਦਾ, ਕਿ ਗੁਰੂ ਦੇ ਨਾਲ ਜੁੜ ਜਾਂਦਾ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਆਪ ਦੀ ਜੋ ਕਿਰਿਆ ਸੀ ਸੰਸਾਰ ਦੇ ਵਿੱਚ ਬਿਲਕੁਲ ਨਿਰਾਲੀ ਸੀ। ਆਪ ਪੂਰਨ ਰੂਪ ਦੇ ਅੰਦਰ ਨਿਰਵੈਰ ਸਨ। ਜੋ ਨਿਸ਼ਾਨੀਆਂ ਭਾਈ ਗੁਰਦਾਸ ਜੀ ਦੱਸਦੇ ਨੇ ਉਹਨਾਂ ਦੇ ਮੁਤਾਬਕ ਆਪ ਦਾ ਜੀਵਨ ਤਲਿਆ ਹੋਇਆ ਸੀ। ਉਹਨੂੰ ਪਿਆਰ ਦੇ ਨਾਲ ਬਣਨ ਦਾ ਯਤਨ ਕਰੋ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਕੰਮ ਕਰ ਰਹੀ ਹੈ। ਗੁਰਸਿੱਖਾਂ ਦਾ ਪਿਆਰ ਹੈ ਗੁਰੂ ਦੇ ਨਾਲ, ਕਿ ਜੋ ਮੈਂ ਬੇਨਤੀ ਕੀਤੀ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ, ਇੱਕ ਗੁਰਸਿੱਖ ਗੁਰੂ ਮਹਾਰਾਜ ਦੇ ਪਾਸ ਆਉਂਦਾ ਹੈ, ਉਹਨੇ ਆ ਕੇ ਕਿਹਾ ਕਿ ਸੱਚੇ ਪਾਤਸ਼ਾਹ ਛੇਤੀ ਤੋਂ ਛੇਤੀ ਪਹੁੰਚਣ ਦਾ ਮਾਰਗ ਮੈਨੂੰ ਦੱਸ। ਮਹਾਰਾਜ ਕਹਿਣ ਲੱਗੇ ਦੇਖ ਪਿਆਰਿਆ, ਸੁਰਤ ਤੇ ਸ਼ਬਦ ਦਾ ਮਾਰਗ ਹੈ ਗੁਰੂ ਨਾਨਕ ਦਾ, ਸੁਰਤ ਸ਼ਬਦ ਭਵ ਸਾਗਰ ਤਰੀਆ ਮੁਰਗਾ ਹੀ ਨਾਨਕ ਨਾਮ ਬਖਾਨ, ਇਹ ਮਾਰਗ ਹੈ ਸਾਡਾ। ਰਸਨਾ ਦੇ ਨਾਲ ਨਾਮ ਜਪਿਆ ਕਰ, ਸਵਾਦ ਦੇ ਨਾਲ ਨਾਮ ਜਪਿਆ ਕਰ, ਧਿਆਨ ਤੋਂ ਗੁਰੂ ਚਰਨਾਂ ਦਾ ਧਰਿਆ ਕਰ, ਇਹਦੇ ਨਾਲ ਛੇਤੀ ਸਿੱਧ ਹੋ ਜਾਇਆ ਕਰਦਾ। ਤੋ ਇਸ ਤਰ੍ਹਾਂ ਬਚਨ ਲਿਆ ਤੇ ਆਪ ਕਾਬਲ ਨੂੰ ਚਲੇ ਗਏ। ਕਾਬਲ ਦੇ ਵਿੱਚ ਆਪਦੀ ਡਿਊਟੀ ਲੱਗੀ ਹੋਈ ਸੀ। ਅੱਜ ਉੱਥੇ ਅੰਮ੍ਰਿਤ ਵੇਲੇ ਇਸ਼ਨਾਨ ਨਦੀ ਦੇ ਕਿਨਾਰੇ ਕੀਤਾ ਤੇ ਪੁਰਾਣਿਆਂ ਸਮਿਆਂ ਦੇ ਅੰਦਰ ਨਦੀਆਂ ਸੁੱਚੀਆਂ ਹੁੰਦੀਆਂ, ਪਾਣੀ ਜਾਂ ਟੋਭੇ ਵੀ ਸੁੱਚੇ ਹੁੰਦੇ ਤੇ ਉਸ ਵੇਲੇ ਪਹਿਰ ਰਾਤ ਰਹਿੰਦੀ ਸਾਰੇ ਇਸ਼ਨਾਨ ਕਰਕੇ ਉਸ ਨਦੀ ਦੇ ਸਵੱਛ ਵਾਤਾਵਰਨ ਵਿੱਚ ਹੀ ਸਵਾਦੀ ਲਾ ਕੇ ਬੈਠ ਜਾਇਆ ਕਰਦੇ। ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਤਾਂ ਅੰਦਰੇ ਇਸ਼ਨਾਨ ਹੈ, ਪਤਾ ਨਹੀਂ ਕੋਈ ਕਰਦਾ ਹੈ ਕਿ ਨਹੀਂ ਕਰਦਾ, ਕਦ ਉੱਠਦਾ ਹੈ, ਕਦ ਸੌਂਦਾ, ਪੜ੍ਹਦਾ ਹੀ ਹੈ ਸਾਰਿਆਂ ਤੋਂ। ਪਹਿਲਾਂ ਨਹੀਂ ਸੀ ਹੋਇਆ ਕਰ, ਪਹਿਲਾਂ ਲੋਕ ਇਸ਼ਨਾਨ ਕਰਨ ਜਾਇਆ ਕਰਦੇ ਸੀ ਬਾਹਰ, ਸਾਰੇ ਪਿੰਡਾਂ ਚ ਹੁੰਦਾ ਇੰਤਜ਼ਾਮ, ਜਿੱਥੇ ਵੀ ਬੰਦਗੀ ਕਰਨ ਵਾਲੇ ਹੁੰਦੇ, ਕਿਸੇ ਦਾ ਖੂਹ ਚੱਲਦਾ ਹੁੰਦਾ, ਕੋਈ ਟੂਟੀਆਂ ਲੱਗੀਆਂ ਹੁੰਦੀਆਂ, ਕਿਤੇ ਹਲਟੀ ਲੱਗੀ ਹੁੰਦੀ, ਉੱਥੇ ਜਾ ਕੇ ਇਸ਼ਨਾਨ ਕਰਿਆ ਕਰਦੇ ਸੀ। ਇਸ ਗੱਲ ਦਾ ਕੋਈ ਵਿਤਕਰਾ ਨਹੀਂ ਹੁੰਦਾ ਸੀ ਕਿ ਹਿੰਦੂ ਹੈ ਕਿ ਸਿੱਖ ਹੈ। ਧੋਟ ਇਸ਼ਨਾਨ ਕਰਨਾ, ਪਾਣੀ ਨੌਜਵਾਨ ਨੇ ਗੇੜੀ ਜਾਣੀ, ਬੁੱਢਿਆਂ ਨੇ ਇਸ਼ਨਾਨ ਖੁੱਲ੍ਹੇ ਪਾਣੀ ਵਿੱਚ ਕਰ ਲੈਣਾ, ਆਪ ਆ ਕੇ ਗੇੜਨਾ, ਪਾਣੀ ਸੁੱਚਾ ਰੱਖਦੇ ਸੀ, ਉਹਦੇ ਵਿੱਚ ਕਸ਼ਹਿਰਾ ਵਗੈਰਾ ਕੱਪੜਾ ਨਹੀਂ ਸੀ ਡੋਬਿਆ ਕਰਦੇ। ਇਸ ਤਰ੍ਹਾਂ ਇਸ਼ਨਾਨ ਕਰ ਕਰਕੇ ਘਰਾਂ ਨੂੰ ਨਹੀਂ ਸੀ ਜਾਂਦੇ, ਉੱਥੇ ਹੀ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ, ਜੇ ਬ੍ਰਾਹਮਣ ਹੈ ਤਾਂ ਗਾਇਤਰੀ ਦਾ ਪਾਠ ਕਰ ਰਿਹਾ, ਜੇ ਗੁਰਸਿੱਖ ਹੈ ਉਹ ਆਪਣਾ ਧਿਆਨ ਲਾ ਰਿਹਾ। ਸੋ ਇਸ ਤਰ੍ਹਾਂ ਬਹਿ ਜਾਇਆ ਕਰਦੇ ਸੀ ਸਾਰੇ, ਕੋਈ ਵਿਤਕਰਾ ਨਹੀਂ ਸੀ ਕਿਸੇ ਦਾ ਆਪਸ ਵਿੱਚ ਹੋਇਆ ਕਰਨਾ। ਇਸ ਤਰ੍ਹਾਂ ਦੇ ਨਾਲ ਆਪ ਨੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ। ਚੌਥੇ ਪਹਿਰ ਸੁਬਾਹ ਕੇ ਸੁਤਿਆਂ ਉਪਜੇ ਚਾਓ, ਕਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁੱਖ ਸੱਚਾ ਨਾ, ਮਿੱਤਰਤਾ ਹੋਇਆ ਕਰਦੀ ਸੀ, ਘਾਟ ਬਣਾ ਕੇ ਰੱਖਿਆ ਕਰਦੇ ਸੀ ਵੀ ਪੈਰ ਨਾ ਲਿਬਣ, ਸ਼ੁੱਧ ਰੱਖਦੇ ਸੀ ਸਾਰੀ ਚੀਜ਼। ਅੱਜ ਭਾਈ ਗੁੰਦਾ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਿਆ, ਇਸ਼ਨਾਨ ਕਰਨ ਤੋਂ ਬਾਅਦ ਆਪ ਸਵੱਛ ਥਾਂ ਦੇਖ ਕੇ ਨਦੀ ਦੇ ਕਿਨਾਰੇ ਚੌਕੜਾ ਮਾਰ ਕੇ ਬੈਠ ਗਏ। ਅੱਜ ਗੁਰੂ ਮਹਾਰਾਜ ਦਾ ਧਿਆਨ ਛੇਤੀ ਦੇ ਲੱਗ ਗਿਆ, ਪ੍ਰਤੱਖ ਰੂਪ ਸੁਰਤੀ ਜਿਹੜੀ ਸੀ ਉਹ ਕੀਰਤਪੁਰ ਸਾਹਿਬ ਪਹੁੰਚ ਗਈ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਧਿਆਨ ਲਾਇਆ ਤੇ ਅੱਜ ਉੱਠਣਾ ਭੁੱਲ ਗਿਆ, ਧਿਆਨ ਟੁੱਟ ਨਹੀਂ ਰਿਹਾ, ਧਿਆਨ ਦਾ ਰਸ ਆ ਰਿਹਾ, ਗੁਰੂ ਨਾਲ ਪਿਆਰ ਆ ਰਿਹਾ, ਸਰੀਰ ਕੰਬ ਰਿਹਾ। ਇਧਰਲੇ ਪਾਸੇ ਗੁਰੂ ਮਹਾਰਾਜ ਜੀ, ਗੁਰੂ ਸਤਵੇਂ ਪਾਤਸ਼ਾਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਉੱਠੇ ਨਾ, ਉਵੇਂ ਹੀ ਬੈਠੇ, ਦੇਖਿਆ ਵੀ ਗੁਰੂ ਮਹਾਰਾਜ ਅੱਜ ਉੱਠ ਨਹੀਂ ਰਹੇ, ਲੰਗਰ ਪਾਣੀ ਨਹੀਂ ਛਕ ਰਹੇ। ਸੋ ਦੁਪਹਿਰ ਦਾ ਵੀ ਲੰਗਰ ਤਿਆਰ ਹੋ ਗਿਆ ਤੇ ਬੇਨਤੀ ਕੀਤੀ, ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਭੋਗ ਲਾਓ, ਫਿਰ ਸੰਗਤਾਂ ਵਿੱਚ ਲੰਗਰ ਵਰਤਾਉਣਾ। ਪਰ ਆਪ ਨੇ ਨੇਤਰ ਫੇਰ ਨਾ ਖੋਲੇ। ਉਸ ਤੋਂ ਬਾਅਦ 4 ਵਜੇ, 4 ਵਜੇ ਮਹਾਰਾਜ ਨੇ ਨੇਤਰ ਖੋਲ ਕੇ ਇੱਕ ਵਚਨ ਕਿਹਾ, ਤਨ ਸਿੱਖੀ, ਤਨ ਸਿੱਖੀ, ਤਨ ਸਿੱਖੀ। ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅੱਜ ਕਿਹੜਾ ਉਹ ਭਾਗਸ਼ਾਲੀ ਹੈ ਜਿਸਦੇ ਪਿਆਰ ਦੇ ਬੰਨੇ ਹੋਏ ਆਪ ਅੱਜ ਉੱਠੇ ਨਹੀਂ। ਮਹਾਰਾਜ ਕਹਿੰਦੇ, ਪਿਆਰਿਓ, ਕਾਬਲ ਦੇ ਵਿੱਚ ਭਾਈ ਗੁੰਦਾ ਹੈ ਜੋ ਉਪਾਸ਼ਨਾ ਦੇ ਮਾਰਗ ਵਿੱਚੋਂ ਲੰਘ ਰਿਹਾ, ਉਹ ਪ੍ਰਤੱਖ ਗੁਰੂ ਦੇ ਚਰਨਾਂ ਦੇ ਨਾਲ ਸੁਰਤੋਂ ਦੀ ਜੁੜੀ ਹੋਣ ਕਰਕੇ ਅਸੀਂ ਨਹੀਂ ਉੱਠੇ, ਕਿਉਂਕਿ ਜੋ ਸਿੱਖ ਹੈ ਉਹ ਆਪਣੇ ਪਿਆਰੇ ਨੂੰ ਬਸ ਕਰ ਲਿਆ ਕਰਦਾ ਪਿਆਰ ਦੇ ਨਾਲ, ਐਸਾ ਫਰਮਾਨ ਹੈ ਪੜੋ ਪਿਆਰ ਰੱਬ ਬਸ ਭਗਤਾਂ ਨੇ ਕੀਤਾ ਭਗਤ ਪ੍ਰੇਮ ਹੋਇਆ ਬਸ ਭਗਤਾਂ ਭਗਤ ਪ੍ਰੇਮ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਨਾ ਤੂੰ ਆਵੇਂ ਬਸ ਬਹੁਤ ਕਣਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ, ਨਾ ਤੂੰ ਆਵੇਂ ਬਸ ਤੀਰਥ ਨਾਈ ਹੈ, ਨਾ ਤੂੰ ਆਵੇਂ ਬਸ ਧਰਤੀ ਤਾਈ ਹੈ, ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਦੇ। ਤੇ ਪਿਆਰ ਦਾ ਬੰਨਿਆ ਹੋਇਆ ਭਗਤਾਂ ਦੇ ਦਰ ਦੇ ਉੱਤੇ ਖੜਾ ਪਹਿਰਾ ਦੇ ਰਿਹਾ ਹੈ। ਖੜਾ ਹੈ ਦੁਆਰੇ ਹਰ ਜੀ ਮੰਨਿਆ, ਖੜਾ ਹੈ ਦੁਆਰੇ ਹਰ ਜੀ ਮੰਨਿਆ, ਮੰਨਿਆ। ਅਜਮੋ ਬਣ ਕੇ ਦੁਆਰ ਕਰ। ਇੰਨਾ ਬਣ ਲਿਆ ਕਿ ਜਾਣਦਾ ਹੀ ਨਹੀਂ ਉਸਦਾ ਦੁਆਰਾ ਛੱਡੇ। ਸੋ ਇਸ ਤਰ੍ਹਾਂ ਵਾਹਿਗੁਰੂ ਪਿਆਰ ਦਾ ਭੁੱਖ ਹੈ, ਗੁਰੂ ਪਿਆਰ ਦਾ ਭੁੱਖ ਹੈ, ਤੋਹਫਿਆਂ ਦਾ, ਪੈਸਿਆਂ ਦਾ, ਜ਼ਮੀਨਾਂ ਜਾਇਦਾਦਾਂ ਦਾ, ਇਹਦੇ ਨਾਲ ਨਹੀਂ ਉਹ ਬਸ ਆਉਂਦਾ। ਜੇ ਬਸ ਆਉਂਦਾ ਤਾਂ ਪਿਆਰ ਨਾਲ ਆਉਂਦਾ। ਇਸ ਤਰ੍ਹਾਂ ਦੇ ਨਾਲ ਜੋ ਧਿਆਨ ਹੈ, ਮਹਾਰਾਜ ਉੱਠੇ ਹੀ ਨਾ। ਜਦੋਂ ਕਾਬਲ ਦੀ ਸੰਗਤ ਆਈ, ਭਾਈ ਗੋਂਦੇ ਨੂੰ ਪੁੱਛਿਆ, ਸੰਗਤ ਨੂੰ ਪੁੱਛਿਆ ਵੀ ਕਿਸੇ ਦਿਨ ਭਾਈ ਗੋਂਦਾ ਲੰਮੀ ਸਮਾਧੀ ਚ ਰਹੇ? ਕਹਿੰਦੇ ਹਾਂ, ਇੱਕ ਦਿਨ ਨਦੀ ਦੇ ਕਿਨਾਰੇ ਬੈਠ ਕੇ 4 ਵਜੇ ਤੱਕ ਨਾ ਉੱਠੇ। ਕਹਿੰਦੇ ਧੰਨ ਗੁਰੂ ਮਹਾਰਾਜ, ਧੰਨ ਗੁਰਸਿੱਖ। ਉਹ ਕਨੈਕਸ਼ਨ ਜੁੜਦਾ ਗੁਰੂ ਦੇ ਨਾਲ ਸਿੱਖ ਦਾ, ਕੋਈ ਐਵੇਂ ਨਹੀਂ ਹੈ ਵੀ ਇਹ ਬੁੱਤ ਪ੍ਰਸਤੀ ਹੈ। ਜਿਹੜਾ ਅਸੀਂ ਸਾਡਾ ਹੈ ਨਾ ਸਿੱਖੀ, ਇਹਦੇ ਵਿੱਚ ਭਗਤੀ ਸਹਿਤ ਗਿਆਨ ਹੈ, ਇਕੱਲਾ ਗਿਆਨ ਨਹੀਂ ਹੈ। ਗਿਆਨੀਆਂ ਦਾ ਧਰਮ ਨਹੀਂ ਹੈ ਬਿਲਕੁਲ, ਜੇ ਕੋਈ ਕਹੇ ਗਿਆਨੀਆਂ ਨੂੰ ਤਾਂ ਇੱਥੇ ਲੱਭਦਾ ਹੀ ਨਹੀਂ ਕੁਛ। ਇਹ ਪਿਆਰ ਦਾ ਹੈ, ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉਸ ਥਾਂ ਦੇ ਉੱਤੇ ਐਸਾ ਪਿਆਰ ਦਾ ਪਿਆਲਾ ਹੈ ਕਿ ਮੱਲੋ ਮੱਲੀ ਝੂਮਾਂ ਆਉਂਦੀਆਂ ਪਿਆਰੀਆਂ। ਪਰ ਜਦ ਗਿਆਨੀਆਂ ਨੂੰ ਪਤਾ ਲੱਗਿਆ, ਉਹ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਤਾਂ ਗਲਤ ਚਲੇ ਗਏ, ਇਹ ਤਾਂ ਗਿਆਨ ਦਾ ਮਾਰਗ ਹੈ। ਉਹ ਕਹਿੰਦੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਇੱਥੇ ਪਿਆਰ ਮੰਡਲਾਂ ਚ ਪਹੁੰਚ ਗਏ, ਤੁਰਾ ਗਿਆਨੀ, ਗਿਆਨੀ ਨਹੀਂ ਪਹੁੰਚਦਾ। ਗਿਆਨੀ ਨੂੰ ਮਹਾਰਾਜ ਨੇ ਕਿਹਾ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵੰਤ। ਬ੍ਰਹਮ ਗਿਆਨੀ ਉਹਨੇ ਕਿਹਾ, ਮੂੰਹ ਦੇ ਗਿਆਨੀ ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ ਜੀ ਅੰਦਰ, ਪਿਆਰ ਪੈਦਾ ਨਹੀਂ ਹੋਇਆ, ਕਹਿੰਦੇ ਉਹ ਤਾਂ ਮੁਰਦਾ। ਸੋ ਗੁਰੂ ਜੋ ਹੋਇਆ ਕਰਦਾ, ਪਰਮੇਸ਼ਰ ਦਾ ਰੂਪ ਹੋਇਆ ਕਰਦਾ। ਕਹਿੰਦੇ ਗੁਰੂ ਨੂੰ ਮਨੁੱਖ ਦਾ ਰੂਪ ਕਰਕੇ ਨਾ ਜਾਣ, ਉਹ ਤਾਂ ਆਪ ਪਰਮੇਸ਼ਰ ਹੁੰਦਾ। ਸਮੁੰਦਰ ਬਰੋਲ ਸਰੀਰ ਆਮ ਦੇਖਿਆ ਇੱਕ ਬਸਤਨ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ। ਪਰਮੇਸ਼ਰ ਨੂੰ ਗੁਰੂ ਨੂੰ ਪਰਮੇਸ਼ਰ ਨੂੰ ਜੇ ਕੋਈ ਭੁੱਖ ਹੈ ਦੁਨੀਆਂ ਦੇ ਅੰਦਰ, ਇੱਕੋ ਹੀ ਹੈ ਪੜੋ ਪਿਆਰ।
ਪਾਉ ਭਗਤਾ ਭੁੱਖਾ ਗੋਬਿੰਦ, ਪਾਉ ਭਗਤਾ ਭੁੱਖਾ, ਪਾਉ ਭਗਤਾ ਭੁੱਖਾ ਗੋਬਿੰਦ, ਪਾਉ ਭਗਤਾ ਭੁੱਖਾ।
ਪਿਆਰ ਦਾ ਭੁੱਖਾ ਹੈ ਪ੍ਰਭੂ, ਐਸਾ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਕਾਲ ਵਿੱਚ ਇੱਕ ਸਾਖੀ ਆਉਂਦੀ ਹੈ ਇਤਿਹਾਸ ਦੇ ਅੰਦਰ। ਜਦੋਂ ਆਪ ਗੁਰਗੱਦੀ ਦੇ ਜ਼ਿੰਮੇਵਾਰ ਜ਼ਿੰਮੇਵਾਰੀ ਸੰਭਾਲ ਕੇ ਗੱਦੀ ਤੇ ਬੈਠੇ। ਉਸ ਵੇਲੇ ਆਪਦੇ ਪਿਆਰ ਦੀਆਂ ਬਹੁਤ ਹੀ ਕਹਾਣੀਆਂ ਦੂਰ ਦੂਰ ਤੱਕ ਪਹੁੰਚ ਗਈ ਕਿ ਕਿੰਨਾ ਨਰਮ ਦਿਲ ਹੈ ਆਪਦਾ। ਸ਼ਿਕਾਰ ਨੂੰ ਜਾਂਦੇ ਨੇ, ਕਦੇ ਜਾਨਵਰ ਮਾਰਦੇ ਹੀ ਨਹੀਂ, ਦੌੜਦੇ ਨੇ, ਦੌੜ ਕੇ ਘੋੜੇ ਹਰਨ ਦੇ ਬਰਾਬਰ ਘੋੜਾ ਲਾ ਲੈਂਦੇ ਨੇ, ਉੱਥੇ ਆਪ ਰੱਸਾ ਪਾ ਕੇ ਗਲ ਫੜ ਲੈਂਦੇ ਨੇ। ਕਈਆਂ ਪ੍ਰੇਮੀਆਂ ਨੂੰ ਪਤਾ ਨਹੀਂ ਹੈ ਕਿ ਇੱਕ ਤਕਨੀਕ ਹੋਇਆ ਕਰਦੀ ਹੈ, ਰੱਸੇ ਦੇ ਵਿੱਚ ਇਸ ਤਰ੍ਹਾਂ ਬਾਲ ਹੋਇਆ ਕਰਦਾ, ਉਹ ਜਾਨਵਰ ਦੇ ਬਰਾਬਰ ਜਾ ਕੇ ਭਗਾ ਕੇ ਮਾਰਦੇ ਨੇ, ਐਸਾ ਨਿਸ਼ਾਨਾ ਲਾਉਂਦੇ ਨੇ ਕਿ ਉਹ ਮੂੰਹ ਤਾਈ ਹੋ ਕੇ ਗਰਦਨ ਚਲਾ ਜਾਂਦਾ, ਉੱਥੇ ਉਹਨੂੰ ਫੜ ਲੈਂਦੇ। ਗੁਰੂ ਮਹਾਰਾਜ ਮਾਰਿਆ ਨਹੀਂ ਸੀ ਕਰਦੇ, ਉੱਥੋਂ ਹੀ ਆਪਣੇ ਘੋੜੇ ਤੋਂ ਉਤਰ ਜਾਣਾ। ਉਹ ਜੋ ਹਰਨ ਵਗੈਰਾ ਫੜਿਆ ਹੋਇਆ ਕੋਈ ਜਾਨਵਰ, ਉਹਨੂੰ ਪਿਆਰ ਕਰਨਾ, ਬਹੁਤ ਪਿਆਰ ਦੇਣਾ, ਉਹਦੇ ਸਰੀਰ ਤੇ ਹੱਥ ਫੇਰਨਾ, ਉਹਦਾ ਡਰ ਦੂਰ ਕਰਨਾ। ਉਹਦੇ ਬਾਅਦ ਉਹਨੂੰ ਲੈ ਆਉਣਾ, ਲਿਆ ਕੇ ਕੀਰਤਪੁਰ ਸਾਹਿਬ ਦੇ ਉਰਲੇ ਪਾਸੇ ਇੱਕ ਥਾਂ ਹੈ, ਉੱਥੇ ਆਪ ਨੇ ਬੀੜ ਬਣਾਇਆ ਸੀ ਬਹੁਤ ਲੰਮਾ ਚੌੜਾ, ਉਹਦੇ ਵਿੱਚ ਛੱਡ ਦਿੰਦੇ ਸੀ। ਉਹਦੇ ਬਾਅਦ ਹਰ ਰੋਜ਼ ਦੇਖਣ ਆਉਂਦੇ ਸੀ, ਉਹ ਹਰ ਰੋਜ਼ ਉਹਨਾਂ ਦੀ ਖੁਰਾਕ ਦੇਖਦੇ ਸੀ ਵੀ ਕੀ ਦਿੱਤਾ ਹੈ, ਤੇ ਉਹਨਾਂ ਦੇ ਅੰਦਰ ਜਾ ਕੇ ਉਹ ਵੀ ਧਰਮ ਤੋਂ ਹਟ ਜਾਂਦੇ ਸੀ। ਗੁਰੂ ਮਹਾਰਾਜ ਨਾਲ ਆ ਕੇ ਐਂ ਪਿਆਰ ਕਰਦੇ ਸੀ ਜਿਵੇਂ ਕੋਈ ਆਪਣਾ ਹੀ ਹੋਇਆ ਕਰਦਾ, ਮਹਾਰਾਜ ਪਿਆਰ ਕਰਦੇ ਜੰਗਲੀ ਜਾਨਵਰਾਂ ਨਾਲ ਵੀ, ਇਹ ਨਹੀਂ ਵੀ ਇਕੱਲੇ ਹਰਨਾਂ ਨਾਲ, ਸਾਰੇ ਜਿਹੜਾ ਵੀ ਜਾਨਵਰ ਆਉਂਦਾ ਸੀ ਫੜਦੇ ਸੀ, ਉਹ ਫੜ ਕੇ ਪਿਆਰ ਦੇ ਨਾਲ ਉਹਦੀ ਪਾਲਣਾ ਕਰਨੀ, ਉਹਦੇ ਵਿੱਚੋਂ ਵੀ ਜਿਹੜੇ ਮਾੜੇ ਭਾਵ ਹੁੰਦੇ ਨੇ ਉਹ ਖਤਮ ਹੋ ਜਾਣਾ, ਇੰਨਾ ਪਿਆਰ ਸੀ। ਬਚਪਨ ਵਿੱਚ ਆਪ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਟਹਿਲ ਰਹੇ ਸੀ, ਆਪਦੇ ਲੰਮਾ ਚੋਲਾ ਪਾਇਆ ਹੋਇਆ ਸੀਗਾ ਬਹੁਤੀਆਂ ਕੜੀਆਂ ਵਾਲਾ, ਗੁਲਾਬ ਦਾ ਇੱਕ ਬਹੁਤ ਹੀ ਪਿਆਰਾ ਫੁੱਲ ਸੀ, ਜਦ ਆਪ ਤੁਰੇ ਤਾਂ ਆਪਦਾ ਜਾਮਾ ਵੇਲ ਉਹਦੇ ਵਿੱਚ ਫਸ ਗਿਆ, ਗੁਲਾਬ ਦੇ ਬੂਟੇ ਦੇ ਵਿੱਚ, ਉਹਦੇ ਨਾਲ ਕੀ ਹੋਇਆ ਫੁੱਲ ਟੁੱਟ ਗਿਆ। ਆਪਨੇ ਉਹ ਫੁੱਲ ਚੁੱਕ ਲਿਆ, ਉੱਥੇ ਹੀ ਬੈਠ ਗਏ, ਬੈਠ ਕੇ ਐਸੇ ਭਾਵ ਦੇ ਵਿੱਚ ਗਏ ਕਿ ਆਪਦੇ ਨੇਤਰਾਂ ਤੋਂ ਜਲ ਜਾਣ ਲੱਗ ਗਿਆ। ਇਹ ਇੱਕ ਕਿਰਿਆ ਹੁੰਦੀ ਹੈ, ਬਹੁਤ ਗਹਿਰੀ ਹੈ, ਪੂਰਨ ਗਿਆਨਵਾਨ ਜਿਹੜਾ ਹੁੰਦਾ ਉਹਨੂੰ ਹੋਇਆ ਕਰਦੇ, ਦੂਜਿਆਂ ਨੂੰ ਨਹੀਂ ਹੋਇਆ ਕਰਦੇ। ਦੂਜੇ ਤਾਂ ਕਹਿੰਦੇ ਕੀ ਹੋ ਗਿਆ ਜੇ ਫੁੱਲ ਟੁੱਟ ਗਿਆ, ਉਹ ਵਿਗੜਿਆ ਟੁੱਟਣਾ ਹੀ ਸੀ ਉਹਨੇ ਨਾ। ਗੁਰੂ ਮਹਾਰਾਜ ਉਹਦੇ ਚ ਇੱਕ ਸੁੰਦਰਤਾ ਦੇਖ ਰਹੇ ਸੀ, ਇੱਕ ਜ਼ਿੰਦਗੀ ਦੇਖ ਰਹੇ ਸੀ, ਇੱਕ ਆਵਾਜ਼ ਦੇਖ ਰਹੇ ਸੀ, ਇੱਕ ਗੂੰਗੀ ਬੋਲੀ ਉਹਦੀ ਸੁਣ ਰਹੇ ਸੀ, ਸੁਣ ਰਹੇ ਸੀ ਕਿ ਤੁਸੀਂ ਮੈਨੂੰ, ਮੈਂ ਖਿੜਨਾ ਸੀ, ਜੋਬਨ ਮੇਰਾ ਅਜੇ ਹੋਰ ਰਹਿਣਾ ਸੀ, ਮੈਂ ਦੁਨੀਆਂ ਨੂੰ ਦਰਸ਼ਕਾਂ ਨੂੰ ਆਨੰਦ ਦੇਣਾ ਸੀ, ਆਪਣਾ ਜੋਬਨ ਦਿਖਾ ਦਿਖਾ ਸੁਗੰਧੀ ਦੇਣੀ ਸੀ, ਮੈਂ ਤਾਂ ਕੋਈ ਕਸੂਰ ਨਹੀਂ ਸੀ ਕਰਿਆ, ਤੁਸੀਂ ਮੈਨੂੰ ਤਾਣੀ ਦੇ ਨਾਲ ਤੋੜਤਾ। ਮਹਾਰਾਜ ਉੱਥੇ ਬੈਠੇ ਨੇ, ਨੇਤਰਾਂ ਚੋਂ ਜਲ ਜਾਂਦਾ, ਛੋਟੀ ਜੀ ਆਜੂ ਹੈ, ਗੁਰੂ ਛੇਵੇਂ ਪਾਤਸ਼ਾਹ ਜਿਸ ਵਕਤ ਗੇੜਾ ਦੇ ਕੇ ਉਸ ਥਾਂ ਤੇ ਪਹੁੰਚ ਰਹੇ ਨੇ, ਉੱਥੇ ਕੀ ਰਹੇ ਨੇ ਜਾ ਕੇ ਦੇਖਿਆ, ਕੀ ਗੱਲ ਤੂੰ ਰੋ ਰਿਹਾ, ਕਹਿੰਦੇ ਮੇਰੇ ਤੇ ਫੁੱਲ ਟੁੱਟ ਗਿਆ। ਮਹਾਰਾਜ ਕਹਿੰਦੇ ਕਾਹਦੇ ਨਾਲ, ਕਹਿੰਦੇ ਜੀ ਚੋਲੇ ਨਾਲ ਟੁੱਟ ਗਿਆ, ਕਹਿੰਦੇ ਹਰ ਰਹੇ ਜੇ ਵੱਡੇ ਚੋਲੇ ਪਾਉਣੇ ਆ ਤਾਂ ਸੰਭਾਲ ਕੇ ਤੁਰੀ ਦਾ। ਉੱਥੇ ਹੀ ਆਪਨੇ ਸਿੱਖਿਆ ਗ੍ਰਹਿਣ ਕਰ ਲਈ, ਸਾਰੀ ਜ਼ਿੰਦਗੀ ਆਪਣਾ ਚੋਲਾ ਬਾਂਹ ਦੇ ਉੱਤੇ ਇਕੱਠਾ ਕਰ ਲੈਣਾ, ਬਾਂਹ ਤੇ ਰੱਖ ਲੈਣਾ, ਪਾਉਂਦੇ ਵੱਡਾ ਸੀ ਇਹਦੀ। ਇਸ ਤਰ੍ਹਾਂ ਦੇ ਨਾਲ ਸੀ, ਦੁਆਖਾਨਾ ਚੱਲਦਾ ਸੀ, ਬਹੁਤ ਨਾਯਾਬ ਚੀਜ਼ਾਂ ਆਪਦੇ ਦੁਆਖਾਨੇ ਸੀਗੀਆਂ। ਇੱਥੇ ਤੱਕ ਕਿ ਸ਼ਾਹਜਹਾਨ ਦਾ ਲੜਕਾ ਜੋ ਦਾਰਾ ਸੀ, ਉਸਨੇ ਵੀ ਗੁਰੂ ਮਹਾਰਾਜ ਤੋਂ ਹਰਨ ਲਈ ਤੇ ਲੌਂਗ ਲਿਆ, ਵੱਡਾ ਲੌਂਗ ਸੀਗਾ ਤੇ ਹਰਨ ਸਾਰੇ ਭਾਰਤ ਵਰਸ਼ ਕਿਸੇ ਕੋਲ ਨਹੀਂ ਸੀ, ਮਹਾਰਾਜ ਨੇ ਭੇਜੀ, ਉਹ ਰਾਜੀ ਹੋਇਆ। ਇਹ ਦਰਦ ਰੱਖਦੇ ਸੀ ਸਾਰੀ ਦੁਨੀਆਂ ਦੇ ਪਿਆਰ ਦੇ ਭਰੇ ਵਿੱਚ, ਐਸੀਆਂ ਕਥਾਵਾਂ ਆਮ ਹੋਇਆ ਕਰਦੀਆਂ ਸੀ, ਪ੍ਰਚਾਰ ਕਰਨ ਵਾਲੇ ਧਰਮਸ਼ਾਲਾ ਹੋਇਆ ਕਰਦੀਆਂ ਸੀ, ਧਰਮਸ਼ਾਲਾ ਚ ਪਿੰਡਾਂ ਦੇ ਲੋਕ ਇਕੱਠੇ ਹੋ ਜਾਂਦੇ ਸੀ, ਉੱਥੇ ਫਿਰ ਗੁਰੂ ਮਹਾਰਾਜ ਦੇ ਬਚਨ ਚੱਲਦੇ ਰਹਿੰਦੇ ਸੀ। ਇੱਕ ਮਾਈ ਨੇ ਬੜੇ ਧਿਆਨ ਨਾਲ ਸੁਣਿਆ ਕਿ ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਪਿਆਰ ਕਰਦੇ, ਮਾਈ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਕਿ ਮੈਂ ਤਾਂ ਸੁਭਾਗੀ ਹੁੰਦੀ ਹਾਂ ਜੇ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਦੇ ਨਾਲ ਬਿਦਰ ਦੇ ਘਰ ਆਏ ਸੀ ਇਸ ਤਰ੍ਹਾਂ ਮੇਰੇ ਗਰੀਬਣੀ ਦੇ ਘਰ ਆ ਕੇ ਪ੍ਰਸ਼ਾਦਾ ਛਕ ਲੈ। ਹਰ ਵਕਤ ਗੁਰੂ ਦੇ ਧਿਆਨ ਵਿੱਚ ਰਹਿੰਦੀ, ਤੁਰਦੀ ਫਿਰਦੀ ਕੰਮ ਕਰਦੀ, ਹਰ ਥਾਂ ਗੁਰੂ ਦਾ ਭੁਲੇਖਾ ਪੈਂਦਾ ਤੇ ਉਹ ਇਸੇ ਗੱਲ ਦੇ ਉੱਤੇ ਰਹਿੰਦੀ ਹੈ ਕਿ ਬਿਦਰ ਦੇ ਇੰਨਾ ਗਰੀਬੀ ਵਿੱਚ ਆ ਕੇ ਰੂਣਾ ਸਾਗ ਖਾ ਲਿਆ, ਦੁਰਯੋਧਨ ਦੇ ਗਏ ਨਾ, ਦੁਰਯੋਧਨ ਦੇ ਮੁਕਾਬਲੇ ਦੇ ਉੱਤੇ ਗਰੀਬ ਆਦਮੀ ਨੂੰ ਪਿਆਰ ਕਰਕੇ ਪਸੰਦ ਕਰਿਆ, ਮੈਂ ਵੀ ਗਰੀਬ ਨਹੀਂ ਹਾਂ ਮੇਰੇ ਵੀ ਆ ਜਾਣ। ਮਹਾਰਾਜ ਬਾਣੀ ਦੇ ਅੰਦਰ ਇਸ ਪਿਆਰ ਕਥਾ ਦੇ ਬਾਰੇ ਲਿਖਦੇ ਨੇ ਕਿ ਜਿਸ ਵਕਤ ਪਾਂਡਵਾਂ ਦਾ ਤੇ ਕੌਰਵਾਂ ਦਾ ਰੌਲਾ ਬਹੁਤ ਵੱਧ ਗਿਆ ਉਸ ਵੇਲੇ ਕ੍ਰਿਸ਼ਨ ਮਹਾਰਾਜ ਇਹ ਚਾਹੁੰਦੇ ਸੀ ਵੀ ਇਹ ਯੁੱਧ ਨਾ ਹੋਵੇ ਕਿਉਂਕਿ ਬਹੁਤ ਇਹਦੇ ਭਿਅੰਕਰ ਨਤੀਜੇ ਨਿਕਲਣੇ ਸੀ। ਦੋਵੇਂ ਸੂਰਮੇ ਸੀ, ਦੋਹਾਂ ਦੇ ਪਿੱਛੇ ਰਾਜੇ ਸੀ ਉਸ ਵੇਲੇ। ਜਿਸ ਵਕਤ ਬਿਲਕੁਲ ਇਸ ਪੁਆਇੰਟ ਦੇ ਉੱਤੇ ਆ ਗਏ ਕਿ ਯੁੱਧ ਹੋਣਾ ਹੀ ਹੋਣਾ ਹੈ ਤਾਂ ਕ੍ਰਿਸ਼ਨ ਮਹਾਰਾਜ ਜੀ 3-4 ਹਜ਼ਾਰ ਸੈਨਿਕ ਆਪਣੇ ਨਾਲ ਲੈ ਕੇ ਦੁਆਰਕਾ ਤੋਂ ਦਿੱਲੀ ਪਹੁੰਚਦੇ। ਉੱਥੇ ਪਹੁੰਚ ਕੇ ਇਹਨਾਂ ਨੂੰ ਖਬਰ ਕੀਤੀ ਗਈ ਕਿ ਉਹ ਆ ਰਹੇ ਨੇ ਮਧਿਆਸਤ ਦਾ ਕੰਮ ਕਰਨ ਵਾਸਤੇ। ਆਖਰੀ ਵਾਰ ਬੇਨਤੀ ਕਰਨੀ ਹੈ ਕਿ ਤੁਸੀਂ ਸਮਝ ਜਾਵੋ ਇਹ ਯੁੱਧ ਭਿਆਨਕ ਯੁੱਧ ਨਾ ਕਰੋ, ਇਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ। ਸੋ ਆਪ ਆਉਂਦੇ ਆਉਂਦੇ ਫੌਜ ਨੂੰ ਧੌਲ ਤੂੰ ਦੇ ਤਾ ਕਿ ਤੁਸੀਂ ਦੁਰਯੋਧਨ ਦੇ ਚਲੇ ਜਾਓ। ਇੱਧਰ ਦੁਰਯੋਧਨ ਜੋ ਹੈ ਦਰਬਾਰ ਵਿੱਚ ਬੈਠਾ ਹੈ, ਬੜਾ ਬਿਮਾਰ ਹੈ ਉਹਦੇ ਮਨ ਚ। ਉਹਨੇ ਕਿਹਾ ਵੀ ਕ੍ਰਿਸ਼ਨ ਮਹਾਰਾਜ ਨੇ ਆ ਜਾਣਾ ਤੇ ਮੈਂ ਸੀਟ ਤੇ ਬੈਠਾ, ਹਾਲਾਂਕਿ ਰਾਜਾ ਨਹੀਂ ਸੀ, ਰਾਜਾ ਉਹਦਾ ਪਿਓ ਸੀ। ਉਹ ਰਾਜਕੁਮਾਰ ਹੁੰਦੇ ਹੋਏ ਹੀ ਉਹਦੇ ਮਨ ਚ ਬਹੁਤ ਬਿਮਾਰ ਸੀ। ਮਰਿਆਦਾ ਇਹ ਹੁੰਦੀ ਹੈ ਕਿ ਜਿਸ ਵਕਤ ਦੂਸਰਾ ਰਾਜਾ ਆਉਂਦਾ, ਮਿੱਤਰਤਾ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਰਾਜਾ ਉਹਦੇ ਸਤਿਕਾਰ ਵਾਸਤੇ ਉੱਠ ਕੇ ਖੜਾ ਹੁੰਦਾ। ਜੇ ਨਾ ਖੜਾ ਹੋਵੇ ਤਾਂ ਇਹਦਾ ਮਤਲਬ ਹੈ ਉਹਨੇ ਉਹਨੂੰ ਤੁੱਛ ਜਾਣਿਆ, ਉਹਨੂੰ ਆਪਣਾ ਬਰਾਬਰ ਦਾ ਨਹੀਂ ਜਾਣਿਆ, ਚਾਹੇ ਛੋਟਾ ਰਾਜਾ ਹੋਵੇ ਚਾਹੇ ਬੜਾ ਹੋਵੇ, ਉਲਝਣਾ ਪੈ ਜਾਏ ਕਰਦੀਆਂ। ਇਸ ਕਰਕੇ ਸ਼ਾਸਤਰ ਦੀ ਮਰਿਆਦਾ ਸੀ ਕਿ ਜਦੋਂ ਰਾਜਾ ਰਾਜੇ ਨੂੰ ਮਿਲਣ ਆਉਂਦਾ ਤਾਂ ਰਾਜਾ ਉੱਠ ਕੇ ਉਹਦਾ ਸਤਿਕਾਰ ਕਰੇ। ਇਹ ਅਭਿਮਾਨੀ ਸੀ, ਇਹਦੇ ਮਨ ਚ ਆਇਆ ਕਿ ਮੈਂ ਉੱਠ ਕੇ ਸਤਿਕਾਰ ਨਹੀਂ ਕਰਨਾ। ਭੀਸ਼ਮ ਪਿਤਾਮਾ, ਦਰੋਣਾਚਾਰੀਆ, ਕਿਰਪਾਚਾਰੀਆ ਬੜੇ ਸਿਆਣੇ ਬੰਦੇ ਬੈਠੇ ਸੀ ਉਹਦੇ ਵਿੱਚ। ਉਸ ਵੇਲੇ ਕਹਿਣ ਲੱਗਿਆ ਕਿ ਮੈਂ ਘੋੜਿਆਂ ਦੇ ਤਬੇਲੇ ਚ ਜਾਂਦਾ, ਕ੍ਰਿਸ਼ਨ ਨੂੰ ਉੱਥੇ ਲਿਆਏ, ਮੈਂ ਵੀ ਖੜਾ ਹੋਊਂ ਉਹ ਵੀ ਖੜਾ ਹੋਊਗਾ, ਤਾਂ ਕੀ ਫਰਕ ਹੈ, ਇੱਥੇ ਨਹੀਂ ਮੈਂ ਬੈਠਣਾ, ਇੱਥੇ ਮੈਨੂੰ ਖੜਾ ਹੋਣਾ ਪੈਣਾ। ਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਸਾਰੇ ਭਾਵ ਪਹੁੰਚ ਗਏ, ਫੌਜ ਨੂੰ ਕਿਹਾ ਵੀ ਜਾਓ ਤੁਹਾਡੇ ਵਾਸਤੇ ਥਾਂ ਨਿਯਤ ਨੇ, ਅਸੀਂ ਸਵੇਰੇ ਆਵਾਂਗੇ। ਆਪ ਉਥੋਂ ਸਿੱਧੇ ਬਿਦਰ ਦੇ ਚਲੇ ਜਾਂਦੇ ਨੇ ਤੇ ਅੱਜ ਬਿਦਰ ਘਰ ਨਹੀਂ ਹੈ, ਛੋਟੀ ਜਿਹੀ ਕੁਟੀਆ ਹੈ ਉਸਦੀ, ਉਹਦੇ ਵਿੱਚ ਬਿਦਰ ਦੇ ਘਰ ਵਾਲੀ ਅੰਤਰ ਧਿਆਨ ਹੋਈ ਬੈਠੀ ਹੈ ਕਿਉਂਕਿ ਉਸ ਨੂੰ ਵੀ ਪਤਾ ਲੱਗ ਗਿਆ ਕਿ ਭਗਵਾਨ ਆ ਰਹੇ। ਉਹ ਖਿੱਚ ਰਹੀ ਹੈ ਕਿ ਭਗਵਾਨ ਮੇਰੀ ਕੁਟੀਆ ਦੇ ਚਰਨ ਪਾਉਣ ਤੇ ਇੱਥੇ ਰਹਿਣ। ਪੂਰਾ ਧਿਆਨ ਹੈ ਉਹਦੇ ਮਨ ਦੇ ਅੰਦਰ। ਕ੍ਰਿਸ਼ਨ ਮਹਾਰਾਜ ਜਾ ਕੇ ਆਵਾਜ਼ ਦਿੰਦੇ ਨੇ, ਉਹ ਹੱਥ ਨਾ ਰਹੀ ਉਸਦੀ। ਪਿਆਰ ਦੇ ਅੰਦਰ ਦਰਸ਼ਨ ਦੇਖਤੀ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕਿਵੇਂ ਨਾ ਬੁੱਧ ਰਹੀ, ਮਤ ਮੇ ਨਾ ਮਤ। ਐਸਾ ਅਸਰ ਹੋਇਆ ਕਿ ਸਭ ਕੁਝ ਭੁੱਲੀ। ਐਸਾ ਦੱਸਿਆ ਜਾਂਦਾ ਕਿ ਇਸ਼ਨਾਨ ਕਰਦੀ ਸੀ, ਉਹਨੂੰ ਪਤਾ ਹੀ ਨਾ ਰਿਹਾ ਵੀ ਮੇਰੇ ਸਰੀਰ ਤੇ ਬਸਤਰ ਨਹੀਂ, ਇਕਦਮ ਕ੍ਰਿਸ਼ਨ ਮਹਾਰਾਜ ਨੇ ਆਪਣਾ ਜੋ ਪਿਤੰਬਰ ਰੱਖਦੇ ਹੁੰਦੇ ਹਜ਼ੂਰੀਆ ਉਸਦੇ ਉੱਤੇ ਦੇਤਾ। ਉਹਦੇ ਬਾਅਦ ਵਸਤਰ ਪਹਿਨ ਕੇ ਕੋਈ ਸ਼ਗਨ ਛਕਾਉਣ ਨੂੰ ਕਰਿਆ, ਕੇਲੇ ਲਿਆਂਦੇ, ਕੇਲੇ ਲਿਆ ਕੇ ਦੇਈ ਜਾਂਦੀ ਹੈ, ਗੁੱਦਾ ਕੱਢ ਕੇ ਬਾਹਰ ਸਿੱਟੀ ਜਾਂਦੀ ਹੈ, ਜਿਹੜਾ ਫੋਲਕ ਹੈ ਉਹ ਕ੍ਰਿਸ਼ਨ ਮਹਾਰਾਜ ਨੂੰ ਫੜਾਈ ਜਾਂਦੀ ਹੈ, ਉਹ ਖਾਈ ਜਾਂਦੇ ਨੇ ਆਰਾਮ ਦੇ ਨਾਲ। ਇਹਨਾਂ ਨੂੰ ਬਿਦਰ ਜੀ ਆ ਗਈ। ਬਿਦਰ ਜੀ ਨੇ ਦੇਖਿਆ ਵੀ ਇਹ ਕੀ ਕੰਮ ਲੱਗੀ ਪਈ ਹੈ, ਝੱਲੀ ਹੋਈ ਪਈ ਹੈ, ਫੋਲਕ ਛਿਲਕਾ ਬਣਾਉਂਦੀ ਹੈ ਭਗਵਾਨ ਨੂੰ ਤੇ ਗੁੱਦਾ ਸਿੱਟੀ ਜਾਂਦੀ ਹੈ ਇਹਦੇ ਵਿੱਚ ਤਸਲੇ ਦੇ ਅੰਦਰ। ਉਸ ਵੇਲੇ ਉਹਦੇ ਹੱਥ ਚੋਂ ਫੜ ਕੇ ਗੁੱਦਾ ਭਗਵਾਨ ਨੂੰ ਫੜਾਇਆ ਤੇ ਛਿਲਕਾ ਜਿਹੜਾ ਸੀ ਉਹ ਛਿਲਕੇ ਵਾਲੇ ਥਾਂ ਸਿੱਟਿਆ। ਉਹ ਜਦੋਂ ਉਹਨਾਂ ਨੇ ਪਹਿਲੀ ਉਹ ਗੁਰਕੀ ਖਾਧੀ, ਨੇਤਰ ਖੋਲੇ, ਕਹਿਣ ਲੱਗੇ ਬਿਦਰ ਇਹਦੇ ਵਿੱਚ ਉਹ ਸਵਾਦ ਸੀ ਜਿਹੜਾ ਪਹਿਲਾਂ ਆ ਰਿਹਾ ਸੀ। ਇਹ ਵੀ ਇੱਕ ਬੜੀ ਭੇਤ ਦੀ ਬਾਤ ਹੈ, ਬੜੇ ਰਾਸ ਦੀ ਬਾਤ ਹੈ ਵੀ ਇਹ ਮਹਾਂਪੁਰਸ਼ ਐਵੇਂ ਨਹੀਂ ਗੱਲ ਕਰਿਆ ਕਰਦੇ। ਉਹਨਾਂ ਦਾ ਜੋ ਬੋਲਣਾ ਹੁੰਦਾ ਪੁਰਥਾਏ ਹੁੰਦਾ, ਸੱਤ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਸਾਗ ਜਿਹੜਾ ਸੀ ਉਹ ਵੀ ਰੋਣਾ ਹੀ ਰਹਿ ਗਿਆ, ਦੋਹਾਂ ਨੂੰ ਇਹਨਾਂ ਪਤਾ ਰਿਹਾ। ਕਈ ਵਾਰੀ ਐਸਾ ਹੋ ਜਾਇਆ ਕਰਦਾ, ਉਹ ਲੂਣਾ ਸਾਗ ਖਾ ਕੇ ਖੁਸ਼ ਨੇ। ਦੂਸਰੇ ਦਿਨ ਸਭਾ ਜਿਸ ਵਕਤ ਲੱਗੀ ਤਾਂ ਉਸ ਵੇਲੇ ਕ੍ਰਿਸ਼ਨ ਮਹਾਰਾਜ ਵਿਦਾ ਹੋ ਕੇ ਉਹਦੇ ਕੋਲ ਨੂੰ ਚੱਲਦੇ ਨੇ। ਦੁਰਯੋਧਨ ਦੀ ਸਭਾ ਦੇ ਵਿੱਚ ਆ ਕੇ ਦਰਬਾਰ ਲੱਗਿਆ ਹੋਇਆ। ਉਸ ਵੇਲੇ ਦੁਰਯੋਧਨ ਨੇ ਬਹੁਤ ਹੀ ਕ੍ਰੋਧਿਤ ਹੋ ਕੇ ਕਹਿਣ ਲੱਗਿਆ ਕ੍ਰਿਸ਼ਨ ਮਹਾਰਾਜ, ਤੈਨੂੰ ਭਗਵਾਨ ਕਹਿੰਦੇ ਨੇ ਲੋਕ, ਜਾਂ ਸਾਰੇ ਲੋਕ ਕਹਿੰਦੇ ਨੇ, ਤੇ ਮੈਂ ਵੀ ਮੰਨਦਾ ਵੀ ਤੂੰ ਭਗਵਾਨ ਨਹੀਂ ਹੋਵੇਗਾ, ਪਰ ਮੈਨੂੰ ਐ ਲੱਗਦਾ ਵੀ ਤੇਰੀਆਂ ਜਿਹੜੀਆਂ ਗਵਾਲੇ ਪਾਉਣ ਦੀਆਂ ਆਦਤਾਂ ਸੀ ਨਾ ਗੋਕਲ ਦੇ ਰਹਿਣ ਵਾਲੀਆਂ, ਉਹ ਅਜੇ ਤੱਕ ਹਟੀਆਂ ਨਹੀਂ ਹਨ। ਹੁਣ ਤੂੰ ਰਾਜਾ ਮਹਾਰਾਜਾ ਹੈ, ਵੱਡਾ ਤੇਰਾ ਆਦਰ ਹੈ, ਵੱਡਾ ਤੇਰਾ ਸਤਿਕਾਰ ਹੈ, ਅਜੇ ਵੀ ਉਹ ਤੂੰ ਗਵਾਲਿਆਂ ਵਾਲੀਆਂ ਗੱਲਾਂ ਕਰਦਾ। ਰਾਜਸੀ ਨਿਯਮ ਦੇ ਮੁਤਾਬਕ ਮੈਂ ਤੇਰਾ ਇੰਤਜ਼ਾਮ ਕਰਿਆ ਹੋਇਆ ਸੀ ਤੇ ਤੂੰ ਮੇਰੇ ਕੋਲ ਆਉਣਾ ਸੀ, ਤੇਰਾ ਸਤਿਕਾਰ ਕਰਦਾ, ਤੇ ਤੂੰ ਵੱਡੇ ਵੱਡੇ ਜਿਹੜੇ ਇੱਥੇ ਸਭਾ ਦੇ ਸੰਗਾਰ ਨੇ ਉਹਨਾਂ ਨੂੰ ਤੂੰ ਛੱਡ ਕੇ ਇੱਕ ਗੋਲੇ ਦੇ ਘਰ ਪੁੰਜੇ ਸੁੱਤਾ ਹੈ ਸਾਰੀ ਰਾਤ, ਮੰਜਾ ਉਹਦੇ ਕੋਲ ਨਹੀਂ ਹੈ, ਖਾਣ ਨੂੰ ਉਹਦੇ ਕੋਲ ਨਹੀਂ ਹੈ, ਤੇ ਇਹਦੇ ਵਿੱਚ ਤਾਂ ਕੀ ਸੁੱਖ ਪਾਇਆ। ਉਸ ਵੇਲੇ ਕ੍ਰਿਸ਼ਨ ਮਹਾਰਾਜ ਇਸ ਤਰ੍ਹਾਂ ਨਾਲ ਉੱਤਰ ਦਿੰਦੇ ਨੇ, ਬੜੋ ਪਿਆਰ ਕੌਣ ਤੁਹਾਰੇ ਆਵੇ ਐਸਾ ਪਾਓ ਵਿਦੜ ਕੋ ਦੇਖਿਓ ਉਹ ਗਰੀਬ ਮੋਏ ਪਾ। ਕਹਿਣ ਲੱਗੇ ਵੀ ਮੈਂ ਤੇਰੇ ਕਾਹਨੂੰ ਆਉਣਾ ਸੀਗਾ, ਕਿਹੜੇ ਕੰਮ ਨੂੰ ਆਉਣਾ ਸੀ ਤੇਰੇ ਕੋਲ? ਰਾਤ ਕੱਟਣ ਤਾਂ ਮੈਂ ਆਉਣਾ ਸੀਗਾ। ਤੇਰੇ ਮਨ ਦੇ ਅੰਦਰ ਤਾਂ ਅਭਿਮਾਨ ਇੰਨਾ ਹੈ ਕਿ ਤੂੰ ਇਹ ਕਹਿੰਦਾ ਸੀਗਾ ਕਿ ਮੈਨੂੰ ਖੜਾ ਨਾ ਹੋਣਾ ਪਵੇ ਤੇ ਮੈਂ ਅਸਤਬਲ ਵਿੱਚ ਰਹਿ ਜਾਊਂਗਾ ਤੇ ਉੱਥੇ ਕ੍ਰਿਸ਼ਨ ਨੂੰ ਲੈ ਆਇਓ। ਤੂੰ ਲਿੱਦ ਚ ਖੜਾ, ਮੈਨੂੰ ਵੀ ਲਿਆ ਕੇ ਲਿੱਦ ਵਿੱਚ ਖੜਾਉਣਾ ਸੀ। ਤੇਰੇ ਮਨ ਵਿੱਚ ਕੋਈ ਸਤਿਕਾਰ ਨਹੀਂ ਹੈ। ਸ਼ਿਸ਼ਟਾਚਾਰ ਜਿਹੜਾ ਹੁੰਦਾ, ਪਿਆਰ ਹੁੰਦਾ ਕਿਸੇ ਵਾਸਤੇ, ਆਦਮ ਹੋਇਆ ਕਰਦਾ, ਰਿਸ਼ਤੇਦਾਰੀ ਵੀ ਹੈ, ਵੈਸੇ ਵੀ ਆਪਣਾ ਮੇਲ ਜੋਲ ਹੈ, ਤੇਰੇ ਅੰਦਰ ਤਾਂ ਪਿਆਰ ਦਾ ਇੱਕ ਹੋਰਾ ਜਿੰਨਾ ਵੀ ਅੰਸ ਨਹੀਂ ਹੈ। ਰਾਜਨ ਕੌਣ ਤੁਹਾਰੇ ਹੋਰ? ਐਥੋ ਭਾਓ ਵਿਦਰ ਕੋ ਦੇਖਿਓ, ਐਥੋ ਭਾਓ ਵਿਦਰ ਕੋ ਦੇਖਿਓ, ਉਹ ਗਰੀਬ ਹੋਏ ਪਰ ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ। ਕਹਿਣ ਲੱਗਾ ਦੇਖੋ ਇੱਥੇ ਬੜੇ ਬੜੇ ਤੁਹਾਡਾ ਸਤਿਕਾਰ ਕਰਨ ਵਾਸਤੇ ਮੈਂ ਡਿਊਟੀਆਂ ਲਾਈਆਂ ਸੀ, ਭਿਸ਼ਮ ਪਿਤਾਮਾ ਸੀ, ਦਰੋਣਾਚਾਰੀਆ ਸੀ, ਗੁਰੂ ਕਿਰਪਾਚਾਰੀਆ ਸੀ, ਹੋਰ ਬੜੇ ਸਭਾ ਦੇ ਸ਼ਿੰਗਾਰ ਵਾਲੇ ਵਿਦਵਾਨ ਪੁਰਸ਼ ਸੀਗੇ, ਤੇ ਇਹਨਾਂ ਸਾਰਿਆਂ ਨੂੰ ਛੱਡ ਕੇ ਤੂੰ ਝੁੱਗੀ ਵਿੱਚ ਬੈਠ ਗਿਆ ਜਾ ਕੇ, ਉੱਥੇ ਖਾਣ ਨੂੰ ਤੈਨੂੰ ਕੀ ਮਿਲਿਆ? ਉੱਥੇ ਕੀ ਖਾਧਾ ਤੈਂ? ਦੁੱਧ ਉਹਦੇ ਕੋਲ ਨਹੀਂ ਹੈ, ਰੁੱਖੀ ਸੁੱਖੀ ਖਾ ਕੇ ਉਹ ਗੁਜ਼ਾਰਾ ਕਰਦੇ। ਤੇ ਇੱਥੇ ਕਿੰਨਾ ਦੁੱਧ ਦੇ ਪਦਾਰਥ ਬਣੇ ਹੋਏ ਸੀ, ਬੇਅੰਤ 36 ਪ੍ਰਕਾਰ ਦੇ ਭੋਜਨ ਉਸ ਵੇਲੇ ਇਸ ਤਰ੍ਹਾਂ ਕਹਿੰਦੇ ਨੇ ਬੜੋ ਪਿਆਰ। ਦੁੱਧ ਤੇਰਾ ਕਮਲਾ ਜ਼ਰੂਰ ਬਿਦਲ ਤੋਂ ਪਾਨ ਅੰਮ੍ਰਿਤ ਕਰਮ ਹੈ ਮਾਨਿਆ। ਇਸ ਗੱਲ ਦਾ ਖਾਣ ਦਾ ਮੈਨੂੰ ਕਿਹੜਾ ਮਿਹਣਾ ਦਿੰਦਾ। ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ। ਖੀਰ ਵਰਗਾ ਮਿੱਠਾ ਜੋ ਉਹਨੇ ਸਾਗ ਬਣਾਇਆ ਮੈਨੂੰ ਲੱਗਿਆ ਉਹ, ਤੇ ਸਾਰੀ ਰਾਤ ਅਸੀਂ ਨਿੰਦਿਆ ਚੁਗਲੀ ਨਹੀਂ ਕਰੀ, ਪ੍ਰਭੂ ਦੇ ਗੁਣ ਗਾਉਂਦਿਆਂ ਦੀ ਲੱਗੀ ਹੈ, ਸਬਰ ਕੀਤੀ ਹੈ ਸਾਰੀ ਰਹਿਣ। ਇੱਥੇ ਤੂੰ ਕਹਿੰਦਾ ਸਵਾ ਸ਼ਿੰਗਾਰ ਵੱਡੇ ਮਨੁੱਖਾਂ, ਉਹਨਾਂ ਨੇ ਕਰਨਾ ਕੀ ਸੀ? ਨਿੰਦਿਆ ਚੁਗਲੀ ਈਰਖਾ ਵਖੀਲੀ, ਉਹ ਤਾਂ ਪੱਠ ਵਾਂਗੂ ਬਣਦਾ ਉਹਨਾਂ ਦਾ ਵਾਤਾਵਰਨ ਸੀ। ਮੈਂ ਤਾਂ ਬੜਾ ਆਰਾਮ ਨਾਲ ਰਿਹਾ, ਤੈਨੂੰ ਇਸ ਗੱਲ ਦਾ ਕਿਉਂ ਸ਼ਿਕਵਾ ਹੋਇਆ? ਕਬੀਰ ਕੋ ਉਠਾ ਕਰ ਅੰਧ ਵਿਨੋਦੀ, ਯਾਦ ਨਾ ਕਹੂ ਕੀ ਮਾਨੀ। ਭਾਈ ਗੁਰਦਾਸ ਜੀ ਦੇ ਰਹੇ ਕਿ ਆਇਆ ਸੁਣਿਆ ਬਿਦਲ ਦੇ ਦੁਰਯੋਧਨ ਬੋਲੇ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੁਰਲੇ ਦੇ ਘਰ ਜਾਏ ਕੇ ਸੁੱਖਾ। ਭੀਸ਼ਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬੁਲਾਇਨ ਸਭਨਾ ਦੇ ਜੀ ਅੰਦਰ ਧੁੱਖਾ। ਕੀ ਸਵਾਲ ਆਇਆ ਤੈਨੂੰ ਝੁੱਗੀ ਚਲਿਆ ਗਿਆ? ਇੱਥੇ ਕਿੰਨਾ ਮਹੱਲਾਂ ਦੇ ਵਿੱਚ ਤੇਰੀ ਰਿਹਾਇਸ਼ ਕਰਾਈ ਹੋਈ ਸੀ, ਉੱਥੇ ਨਾ ਪੈਣ ਨੂੰ ਥਾਂ ਮਿਲਿਆ ਨਾ ਖਾਣ ਨੂੰ ਕੁਛ ਮਿਲਿਆ, ਇਸ ਤਰ੍ਹਾਂ ਦੇ ਨਾਲ ਮਿਹਣੇ ਦਿੰਦੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਗੁੱਸੇ ਨਹੀਂ ਹੋਏ, ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁੱਖਾ, ਮੇਰੇ ਵੱਲ ਮੋਢਾ ਕਰਕੇ ਗੱਲ ਨਾ ਕਰ, ਮੇਰੇ ਨਾਲ ਸਿੱਧਮ ਸਿੱਧਾ ਗੱਲ ਕਰ। ਤੇਰੇ ਭਾਉ ਨਾ ਦਿਸੇ ਮੇਰੇ ਨਾ ਹੀ ਆਪਣਾ ਦੁੱਖ, ਮੈਂ ਕੋਈ ਆਪਣਾ ਦੁੱਖ ਦੂਰ ਕਰਾਉਣ ਆਇਆ ਸੀ ਤੇਰੇ ਕੋਲ? ਤੇਰੇ ਚਿੱਤ ਚ ਤਾਂ ਭੋਰਾ ਜਨਮ ਨੀ, ਭਾਉ ਜਿਹਾ ਵਿਜਰਦੇ ਹੋਰੀ ਦੇ ਚਿੱਤ ਚਾਉ ਨਾ ਦੁੱਖਾ, ਤੇ ਕਿਸੇ ਦੇ ਹਿਰਦੇ ਦੇ ਵਿੱਚ ਭੋਰਾ ਜਿੰਨਾ ਵੀ ਪਿਆਰ ਨੀ ਹੈ ਪਿਆਰਿਆ, ਤੇ ਗੋਬਿੰਦ ਜਿਹੜਾ ਭਾਉ ਭਗਤ ਦਾ ਭੁੱਖਾ ਹੁੰਦਾ। ਭਾਉ ਭਗਤ ਦਾ ਭੁੱਖਾ ਗੋਬਿੰਦ, ਭਾਉ ਪਿਆਰ ਦੇ ਨਾਲ ਬੰਨਿਆ ਹੋਇਆ, ਪਿਆਰ ਦੀ ਖਿੱਚ ਨਾਲ ਰਾਜਿਆਂ ਨੂੰ ਛੱਡ ਕੇ ਝੌਂਪੜੀ ਜੀ ਜਾ ਕੇ ਰਾਜ। ਨਾਮਦੇਵ ਜੀ ਦਾ ਜੋ ਘਰ ਸੀ ਛੱਪਰ ਨਵਾਂ, ਉਹਨੂੰ ਅੱਗ ਲੱਗ ਗਈ, ਆਪ ਬਾਰ ਬੰਦਗੀ ਕਰਦੇ ਸੀ, ਚਿੱਤ ਇਕਾਗਰ ਹੋ ਕੇ ਸਭ ਪਾਸੇ ਹਰੇਕ ਤੀਰ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਕਰ ਰਹੇ ਸੀ। ਉਸ ਵੇਲੇ ਜਾ ਕੇ ਖਬਰ ਦਿੱਤੀ ਕਿ ਭਗਤ ਜੀ ਤੁਸੀਂ ਤਾਂ ਇੱਥੇ ਬੈਠੇ ਹੋ, ਪ੍ਰਭੂ ਦੀ ਯਾਦ ਵੀ ਤੁਹਾਡਾ ਘਰ ਜਲ ਰਿਹਾ, ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ ਵਿੱਚੋਂ ਕੁਛ ਬਚਾ ਲਿਆ ਜਾਵੇ, ਪਰ ਆ ਕੇ ਇੰਨੀ ਜ਼ਬਰਦਸਤ ਹੈ ਕਿ ਅੰਦਰ ਵੜਨਾ ਹੀ ਔਖਾ, ਫੇਰ ਵੀ ਥੋੜਾ ਬਹੁਤਾ ਜਿਹਾ ਸਮਾਨ ਕੰਬਲ ਗਿੱਲੇ ਕਰਕੇ ਅੰਦਰ ਵੜ ਕੇ ਜਾ ਕੇ ਕੱਢੇ ਲਿਆਂਦਾ, ਚਲੋ ਘਰ। ਉੱਥੇ ਆਉਂਦੇ ਨੇ ਆ ਕੇ ਦੁਨੀਆਂ ਸਾਰੀ ਹਾਹਾਕਾਰ ਮਚਿਆ ਪਿਆ ਵੀ ਅੱਗ ਲੱਗ ਗਈ, ਮਰਦਿਆਂ ਨੂੰ ਨਾ ਲੱਗ ਜੇ, ਉਹਨੂੰ ਨਾ ਲੱਗ ਜੇ। ਨਾਮਦੇਵ ਜੀ ਕਰਦੇ ਆ ਦੋਵੇਂ ਹੱਥ ਆ ਕੇ ਬੰਨੇ ਅੱਗ ਵੱਲ ਦੇਖ, ਕਹਿੰਦੇ ਹੇ ਪ੍ਰਭੂ ਅੱਜ ਤੁਹਾਡਾ ਦਰਸ਼ਨ ਬਹੁਤ ਵਿਚਿੱਤਰ ਰੂਪ ਚ ਹੋ ਰਿਹਾ, ਆਪੇ ਪਾਵਕ ਆਪੇ ਪਵਨਾ, ਜਾਰੇ ਖਤਮ ਤਾਂ ਰੱਖੇ ਕਰਨਾ, ਅਗਰ ਨੂੰ ਪਰਮੇਸ਼ਰ ਰੂਪ ਕਰਕੇ ਦੇਖ ਰਿਹਾ, ਅੱਗ ਆਪਣਾ ਕੰਮ ਕਰਕੇ ਬੁਝਦੀ ਹੈ, ਜੋ ਸਮਾਨ ਬਚਾਇਆ ਹੋਇਆ ਸੀ ਚੁੱਕ ਚੁੱਕ ਕੇ ਵਿੱਚ ਛੁੱਟ ਜਾਂਦੇ ਆ। ਪ੍ਰਭੂ ਆਹ ਵੀ ਛੱਕ ਦਿਓ, ਕਿਤੇ ਭੁੱਖ ਨਾ ਰਹਿ ਜੇ, ਆਹ ਵੀ ਛੱਕ ਦਿਓ, ਆਹ ਵੀ ਛੱਕ ਦਿਓ। ਘਰ ਚ ਕੋਈ ਸਮਾਨ ਨਾ ਰਿਹਾ। ਉਸ ਵੇਲੇ ਪਰਿਵਾਰ ਨੇ ਨਾਮਦੇਵ ਨੂੰ ਕਿਹਾ ਕਿ ਨਾਮਦੇਵ ਦੇਖ, ਆਪਾਂ ਦ੍ਰਿਸ਼ਟੀ ਆ, ਜੇ ਬ੍ਰਖਤ ਸਾਧੂ ਹੈ ਕਿਸੇ ਥਾਂ ਚਲੇ ਗਿਆ, ਉੱਥੇ ਲੋਕਾਂ ਨੇ ਉਹਦੇ ਸਾਰੇ ਕੰਮ ਕਰ ਦੇਣੇ ਨੇ, ਆਪਾਂ ਨੂੰ ਤਾਂ ਆਪਣੇ ਆਪੇ ਹੀ ਕਰਨੇ ਪੈਣੇ ਨੇ, ਤੇ ਤੂੰ ਐ ਕਰ, ਪੈਸੇ ਲੈ ਜਾ ਤੇ ਜਾ ਕੇ ਰੱਸੇ ਵੀ ਲੈ ਕੇ ਆ, ਸੰਤਰਾ ਵੀ ਲਿਆ, ਬੰਦੀਆਂ ਵੀ ਲਿਆ, ਤੇ ਕੁਛ ਘਰ ਦਾ ਸਮਾਨ ਵੀ ਲਾਇਆ, ਖਾਣ ਪੀਣ ਦਾ ਵੀ ਲਾਇਆ, ਕੋਈ ਰੇੜਾ ਕਰਨੀ ਹੈ ਜਾ ਕੇ ਲੈਣ ਜਾ ਰਹੇ ਨੇ, ਤੇ ਅੱਗੇ ਕੀ ਦੇਖਦੇ ਨੇ, ਸਾਧੂ ਬੈਠੇ ਨੇ, ਸਾਧੂਆਂ ਦੀ ਮੰਡਲੀ ਬੈਠੀ ਹੈ, ਜਾ ਕੇ ਨਮਸਕਾਰ ਕਰੀ, ਸੇਵਾ ਪੁੱਛੀ, ਪ੍ਰਸ਼ਾਦ ਪਾਣੀ, ਕਹਿੰਦੇ ਪ੍ਰਸ਼ਾਦ ਪਾਣੀ ਤਾਂ ਪਰਮੇਸ਼ਰ ਭੇਜੂਗਾ, ਛਕਾਂਗੇ। ਉਸ ਵੇਲੇ ਆਪਣਾ ਘਰ ਦਾ ਸਮਾਨ ਲਿਆਉਣਾ ਭੁੱਲ ਗਏ, ਤੇ ਸਾਰਾ ਹੀ ਪੈਸਾ ਰਾਸ਼ਨ ਲਿਆ ਕੇ ਸੰਤਾਂ ਦੇ ਦੇਤਾ। ਹੁਣ ਆਪ ਜਾ ਕੇ ਫੇਰ ਬੰਦਗੀ ਕਰਨ ਲੱਗ ਗਏ। ਹੁਣ ਕੀ ਘਰ ਕਾਹਦੇ ਵਾਸਤੇ ਆਉਣਾ ਸੀ, ਪੈਸਾ ਤਾਂ ਹੈ ਨਹੀਂ ਸੀ। ਇੱਧਰ ਪਰਮੇਸ਼ਰ ਨੇ ਆਪਣੇ ਪਿਆਰੇ ਦੀ ਹਾਲਤ ਦੇ, ਉਸ ਵੇਲੇ ਇੱਕ ਬੇਟੀ ਦਾ ਰੂਪ ਧਾਰ ਕੇ ਸਾਰਾ ਹੀ ਸਮਾਨ ਭਰ ਲਿਆ। ਆ ਕੇ ਕਹਿਣ ਲੱਗੇ, ਪੁੱਛਣ ਲੱਗੇ ਵੀ ਨਾਮਦੇਵ ਦਾ ਘਰ ਕਿੱਥੇ ਆ ਭਾਈ? ਕਹਿੰਦੇ ਜੀ ਆ ਜਿਹੜਾ ਧੁਆਖਿਆ ਪਿਆ ਕਿਨਾਲੇ ਹੀ ਹੈ, ਪਹਿਲਾਂ ਤਾਂ ਉਹਨੂੰ ਸਵਾਰ ਕੇ ਲਿਪਿਆ, ਬਹੁਤ ਵਧੀਆ ਕਰਦਾ, ਨਾਮ ਨਿਸ਼ਾਨ ਨਾ ਰਿਹਾ ਉੱਥੇ ਧੁਆਖੇ ਬੁਣਦਾ। ਉਹਦੇ ਬਾਅਦ ਜਦ ਬਣਾ ਰਹੇ ਨੇ, ਸਾਰੇ ਪਿੰਡ ਚ ਖਬਰ ਹੋ ਗਈ ਵੀ ਐਸਾ ਬੇਦੀ ਆਇਆ, ਕਮਾਲ ਦਰਜੇ ਦੀ ਬਾਤ ਹੋ ਰਹੀ ਹੈ, ਪਤਾ ਨੀ ਕੋਈ ਅੱਖਾਂ ਤੇ ਜਾਦੂ ਹੋ ਰਿਹਾ ਜਾਂ ਸਾਡੀਆਂ ਅੱਖਾਂ ਬੰਦ ਦਿੱਤੀਆਂ। ਉਧਰੋਂ ਰੁਗ ਚੱਕਦਾ ਤੇ ਉਧਰਲੇ ਪਾਸੇ ਜਦੇ ਬੰਨਿਆ ਹੋਇਆ ਹੀ ਨਜ਼ਰ ਆਉਂਦਾ, ਤੇ ਜਿਹੜੀ ਛੱਪਰੀ ਬਣ ਰਹੀ ਹੈ ਇਹਦੇ ਵਰਗੀ ਅੱਜ ਤੱਕ ਨੀ ਦੇਖੀ, ਨਾ ਇੰਨੀ ਸਫਾਈ, ਨਾ ਇੰਨੀ ਫੁਰਤੀ, ਨਾ ਇੰਨੀ ਮੰਜੀ। ਛੱਪਰੀ ਪੂਰੀ ਹੋ ਗਈ, ਉਸ ਵੇਲੇ ਜਿਹੜਾ ਬੇਦੀ ਸੀ ਉਹ ਥੋੜਾ ਜਿਹਾ ਦੂਰ ਜਾ ਕੇ ਛਾਈ ਮਾਈ ਹੋ ਗਿਆ। ਸਾਰਿਆਂ ਨੇ ਦੇਖਿਆ ਵੀ ਇਹ ਕੀ ਕੌਤਕ ਹੋਇਆ, ਉਹ ਬੇਦੀ ਕਿੱਥੇ ਗਿਆ? ਉਹਦਾ ਗੱਡਾ ਸੀ, ਬੜਾ ਸਮਾਨ ਸੀ, ਕੁਛ ਵੀ ਨਜ਼ਰ ਨਹੀਂ ਆ ਰਿਹਾ। ਉੱਥੇ ਤੱਕ ਨਜ਼ਰ ਆਇਆ, ਫਿਰ ਆਇਆ ਹੀ ਨਹੀਂ। ਨਾਮਦੇਵ ਨੂੰ ਜਾ ਕੇ ਖਬਰ ਕਰਤੀ, ਕਹਿੰਦੇ ਪਿਆਰਿਆ ਜਾਓ ਘਰ, ਮੈਂ ਕੰਮ ਕਰਿਆ ਆਇਆ ਸਾਰਾ ਹੀ, ਜਿਹੜਾ ਮੇਰਾ ਕੰਮ ਕਰਦਾ ਮੈਂ ਉਹਦਾ ਕੰਮ ਆਪ ਦੌੜ ਦੌੜ ਕੇ ਕਰਦਾ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਦਿਨ ਹਰ ਕਾ ਨਾਮ ਪਿਆਰ, ਆਪੇ ਵਹਿਗੁਰੂ ਕਰਦਾ। ਜਿਨ੍ਹਾਂ ਨੇ ਇਹ ਅਵਸਥਾਵਾਂ ਦੇਖੀਆਂ ਉਹਨਾਂ ਨੂੰ ਪਤਾ ਪਤਾ ਹੈ, ਨਿਸ਼ਚਾ ਹੈ ਵੀ ਉਹ ਆਪੇ ਕਰਦਾ ਹਰ ਥਾਂ ਦੇ ਉੱਤੇ। ਐਸਾ ਨਹੀਂ ਹੁੰਦਾ, ਸੰਤਾਂ ਦੀ ਸਿੱਧੀ ਤਾਕ ਹੁੰਦੀ ਹੈ ਵਹਿਗੁਰੂ ਨਾਲ, ਉਹ ਐ ਅਰਦਾਸ ਕਰਕੇ ਨਹੀਂ ਗੱਲ ਕਰਦੇ ਹੁੰਦੇ, ਉਹ ਗੱਲ ਕਰਨ ਦਾ ਤਰੀਕਾ ਹੀ ਹੋਰ ਹੈ। ਉਹ ਵਹਿਗੁਰੂ ਨਾਲ ਇਹੀ ਕਰਨਗੇ ਜਿਵੇਂ ਤੁਸੀਂ ਤੇ ਮੈਂ ਬੈਠੇ ਗੱਲਾਂ ਕਰੀਏ, ਉਹ ਦੂਰ ਨਹੀਂ ਉਹਨਾਂ ਨੂੰ ਹੁੰਦਾ, ਕਿਸੇ ਮੌਕੇ ਨਾਲ ਹੁੰਦਾ, ਨਾਲ ਹੁੰਦੇ ਨਾਲ ਗੱਲ ਕਰ ਲੈਂਦੇ ਨੇ। ਕਹਿਣ ਲੱਗਿਆ ਜਾ ਮੈਂ ਕਰਿਆ ਆਇਆ ਸਾਰਾ ਕੰਮ, ਤੈਂ ਮੇਰਾ ਕੰਮ ਕਰਿਆ ਤੇ ਮੈਂ ਤੇਰਾ ਕਰਿਆ ਆਇਆ ਸਾਰਾ, ਜਾ। ਨਾਮਦੇਵ ਜੀ ਆ ਜਾਂਦੇ ਨੇ, ਉਹਨਾਂ ਦੇ ਪੜੋਸ ਦੇ ਵਿੱਚ ਇੱਕ ਬਹੁਤ ਅਮੀਰ ਬੀਬੀ ਰਹਿੰਦੀ ਹੈ, ਉਹ ਕਦੇ ਛੱਪਰੀ ਦੇ ਅੰਦਰ ਦੇਖਦੀ ਹੈ, ਕਦੇ ਬਾਹਰੋਂ ਆ ਕੇ ਦੇਖਦੀ ਹੈ, ਹੈਰਾਨ ਹੋ ਗਈ। ਕਹਿੰਦੀ ਨਾਮਦੇਵ ਇਹ ਬੇਟੀ ਤਾਂ ਕਿਹਾ ਜਿਹਾ ਲਿਆਂਦਾ, ਆ ਲਪਾਈ ਤੇਰੀਆਂ ਕੰਧਾਂ ਦੀ ਦੇਖਦੀ ਹਾਂ ਕਿੰਨੀ ਸੁਥਰੀ ਹੈ, ਆ ਛੱਪਰੀ ਮੈਂ ਦੇਖਦੀ ਹਾਂ ਇਹਦੇ ਵਿੱਚ ਤਾਂ ਅੰਦਰਲੇ ਪਾਸੇ ਦੇਖ, ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੁੰਦੀਆਂ, ਆਏ ਸੈਂਟਰ ਦੇ ਵਿੱਚੋਂ ਚਾਰੇ ਪਾਸੇ ਨੂੰ ਲਸਣਾਂ ਜਾ ਰਹੀਆਂ ਨੇ ਰੋਸ਼ਨੀ ਦੀਆਂ, ਤੇ ਅੰਦਰ ਵੜਦੇ ਪਤਾ ਨੀ ਕੀ ਹੋ ਜਾਂਦਾ, ਉਸ ਵੇਲੇ ਕੋਈ ਐਸਾ ਆਨੰਦ ਆਉਂਦਾ ਜਿਹੜਾ ਅੱਜ ਤੱਕ ਅਸੀਂ ਦੇਖਿਆ ਨਹੀਂ। ਬਾਹਰੋਂ ਜੀ ਕਰਦਾ ਵੀ ਅੱਖ ਨਾ ਚਮਕੀ ਹੈ, ਇੰਨੀ ਸੁਥਰੀ ਬਣਾਈ, ਤੇ ਤੂੰ ਐ ਜਾਣਦਾ ਹੀ ਹੈ ਮੈਂ ਅਮੀਰ ਹਾਂ, ਪੈਸਾ ਮੇਰੇ ਕੋਲ ਬਹੁਤ ਹੈ, ਆਹ ਮੇਰਾ ਜਿਹੜਾ ਘਰ ਦੇ ਅੱਗੇ ਪਲਾਟ ਖਾਲੀ ਪਿਆ ਨਾ, ਮੈਂ ਇਹੋ ਜਿਹੀ ਛੱਪਰੀ ਬਣਾਉਣੀ ਚਾਹੁੰਦੀ ਹਾਂ ਇੱਥੇ, ਮੈਨੂੰ ਉਸ ਬੇਦੀ ਦੀ ਦੱਸ ਪਾ ਲਈ, ਅਤੇ ਨਾਲ ਇਹ ਵੀ ਦੱਸ ਦੇ ਕਿ ਉਹਦੀ ਮਜ਼ਦੂਰੀ ਕਿੰਨੀ ਕੁ ਹੈ। ਬਾਹਰ ਪੜੋਸਨ ਪੁੱਛ ਲੈ ਨਾਮਾ ਕਾ ਭੈ ਛਾਨ ਸਵਾਈ ਹੋ, ਤੋ ਭੈ ਦੁੱਗਣੀ ਮਜ਼ਦੂਰੀ ਦਏ ਹੋ, ਮੋਹ ਕੋ ਬੇਦੀ ਦੇ ਹੋ ਬਤਾਈ। ਨਾਮਦੇਵ ਕਹਿੰਦੇ ਭੈਣ ਜੀ ਰੀਵਾਈ, ਮੇਰੀ ਦੇਣ ਨਾ ਜਾਏ। ਉਹ ਦਿੱਤਾ ਨਹੀਂ ਜਾਂਦਾ ਪਰ ਉਹ ਨਜ਼ਰ ਆਉਂਦਾ, ਕਹਿੰਦੀ ਕਿੱਥੇ ਦੇਖ ਬੈਠੀ ਰਹੇ ਹੋ ਸਮਾਈ, ਜਿੱਧਰ ਵੀ ਦੇਖਦੀ ਹੈ ਉੱਧਰ ਉਹੀ ਨਜ਼ਰ ਆਉਂਦਾ। ਮੇਰੇ ਤਾਂ ਉਹ ਪ੍ਰਾਣਾ ਦਾ ਆਧਾਰ ਹੈ, ਦੇਖ ਬੈਠੀ ਰਹੇ ਸਮਾਈ ਬੈਠੀ ਹਮਰਾ ਪ੍ਰਾਣ ਉਧਾਰ। ਉਹ ਤਾਂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਅੱਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸੱਚ ਆਣਾ, ਸੋ ਜੀਵਿਆ ਜਿਸਮਨ ਬਸਿਆ ਸੋਏ, ਨਾਨਕ ਕਬਰ ਨਾ ਜੀਵੈ ਕੋਈ, ਜੋ ਜੀਵੈ ਪਤ ਲੱਥੀ ਜਾਏ, ਸਭ ਆਰਾਮ ਦੇ ਤਾ ਕੁਛ। ਕਹਿੰਦਾ ਭੈਣ ਜੀ ਉਹ ਤਾਂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਕਹਿੰਦੀ ਨਾਮ ਦੇਵ ਜਦ ਵੀ ਤੇਰੇ ਨਾਲ ਕੋਈ ਵਚਨ ਕਰੀ ਲੈ, ਤੂੰ ਹੋਰ ਇਹ ਤਰ੍ਹਾਂ ਦੀਆਂ ਗੱਲਾਂ ਕਰ ਲੈ, ਮੈਂ ਤੈਨੂੰ ਮਜ਼ਦੂਰੀ ਪੁੱਛਦੀ ਆ, ਤੂੰ ਕੋਈ ਹੋਰ ਗੱਲਾਂ ਲੈ ਕੇ ਬਹਿ ਗਿਆ। ਮੈਨੂੰ ਦੱਸਤਾ ਸੀ ਤੋ ਭਾਈ ਦੁੱਗਣੀ ਮਜ਼ਦੂਰੀ ਦੇ ਹੋ, ਮੋਕੋ ਬੇਟੀ ਦਿਓ ਭਾਈ, ਮੈਨੂੰ ਉਹਦੀ ਦੱਸ ਪਾ ਦੇ। ਕਹਿਣ ਲੱਗਿਆ ਭੈਣ ਮੈਂ ਦੱਸਤਾ ਤੈਨੂੰ ਪਾ ਦਿੱਤੀ, ਬਾਕੀ ਜਿਹੜੀ ਤੂੰ ਉਹਦੀ ਮਜ਼ਦੂਰੀ ਆਖਦੀ ਹੈ ਨਾ, ਉਹ ਮਜ਼ਦੂਰੀ ਜਿਹੜੀ ਆ ਉਹ ਪਿਆਰ ਦੀ ਹੈ, ਪੂਰੇ ਪਿਆਰ ਦੀ। ਮੰਗਦਾ ਹੈ ਮੇਰੀ ਪ੍ਰੀਤ ਪ੍ਰੀਤ ਵੀ ਇਹ ਜੀ ਮੰਗਦਾ ਕਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ। ਪ੍ਰੀਤ ਝੂਠੀ ਦੇ ਵਿੱਚ ਆਦਮੀ ਜਿਉਂਦਾ ਰਹਿੰਦਾ, ਸੱਚੀ ਪ੍ਰੀਤ ਵਿੱਚ ਜਿਉਂਦਾ ਨਹੀਂ ਹੈ। ਉਹਨੂੰ ਕੁਰਬਾਨੀ ਕਰਨੀ ਉਹ ਪੈਂਦੀ ਹੈ। ਪ੍ਰੀਤ ਦੀਆਂ ਮਿਸਾਲਾਂ ਇਸ ਤਰ੍ਹਾਂ ਦੇ ਨਾਲ ਕੁਰਬਾਨ ਕੀਤੀਆਂ ਨੇ।
ਚੰਦ ਚਕੋਰ ਪ੍ਰੀਤ ਹੈ ਚੰਦ ਚਕੋਰ ਪ੍ਰੀਤ ਹੈ ਉਹ ਜਗ ਮਿਲੋ ਸੂਰਜ ਨੀਤ ਹੈ ਜਗ ਮਿਲੋ ਸੂਰਜ ਨੀਤ ਹੈ ਨਾਰ ਪਤਾ
ਕਹਿਣ ਲੱਗੇ ਭੈਣ ਜੀ ਐ ਪਿਆਰ ਮੰਗਦਾ ਲੋਕ ਕਟੰਬ ਸਭੂ ਤੇ ਤੋੜੈ ਤੋ ਆਪਣ ਬੇਟੀ ਆਵੈ। ਜੋ ਹਰ ਵਕਤ ਪਰਮੇਸ਼ਰ ਦਾ ਧਿਆਨ ਰਹਿਣ ਲੱਗ ਗਿਆ ਫਿਰ ਉਹ ਆ ਜਾਇਆ ਕਰਦਾ, ਉਹ ਦੂਰ ਨਹੀਂ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਐਸੀਆਂ ਕਥਾਵਾਂ ਪਿਆਰ ਦੀਆਂ ਮਾਤਾ ਤਾਬੋ ਨੇ ਸੁਣੀਆਂ। ਬਹੁਤ ਪਿਆਰ ਦੇ ਵਿੱਚ ਰਹਿੰਦੀ ਹੈ ਹਰ ਵਕਤ, ਕੋਈ ਕੰਮ ਕਰਦੀ ਹੈ। ਗੁਰੂ ਮਹਾਰਾਜ ਦਾ ਸਰੂਪ ਦੇਖਿਆ ਨਹੀਂ, ਸੁਣਿਆ ਸੁਣਾਇਆ, ਸਰੂਪ ਅੱਖਾਂ ਚ ਬਿਠਾਇਆ। ਹਰ ਵਕਤ ਜੁੜੀ ਰਹਿੰਦੀ ਹੈ, ਹਰ ਵਕਤ ਪਿਆਰ ਦੇ ਸੰਦੇਸ਼ੇ ਭੇਜਦੀ ਹੈ, ਧਿਆਨ ਧਰਦੀ ਹੈ। ਮਨ ਦੇ ਅੰਦਰੋਂ ਬੜੇ ਹੀ ਵੈਰਾਗਮਈ ਭਾਵ ਉਹਦੇ ਅੰਦਰ ਪ੍ਰਗਟ ਹੁੰਦੇ ਨੇ ਤੇ ਇਸ ਤਰ੍ਹਾਂ ਦਾ ਸੰਦੇਸ਼ਾ ਜਾਂਦਾ ਹੈ। ਮਨ ਵੈਰਾਗ ਹਰ ਦਰਸ਼ਨ ਕੀਆ ਔਰ ਉਹਨਾਂ ਗਾਗਾ ਕਹਿ ਰਹੇ ਬੇਗ ਦੀਜੇ ਆਪਣੇ ਰਾਮ ਪਿਆ। ਕਾਵਾਂ ਨੂੰ ਵੀ ਆਵਾਜ਼ ਦਿੰਦੀ ਹੈ ਤੁਸੀਂ ਉਡੋ, ਮੇਰੇ ਸਤਿਗੁਰੂ ਆਉਣਗੇ ਅੱਜ। ਹਰ ਵਕਤ ਖਿੱਚਦੀ ਹੈ, ਹਰ ਵਕਤ ਬੈਰਾਗ ਦੇ ਵਿੱਚ ਆਈ, ਐਸੇ ਭਾਵ ਪ੍ਰਗਟ ਹੁੰਦੇ
ਨੇ। Thank you.
ਸਭ ਖੁਸ਼ੀ ਦੀ ਬਾਤ ਸਵੈਸੇ ਪ੍ਰੇਮ ਦੇ ਵਿੱਚ ਹੰਝੂ ਵਗਦੇ ਰਹਿੰਦੇ ਹਨ। ਬਿਰ ਦਾ ਵਾਸਾ ਹੈ, ਚੱਲਣਾ ਔਖਾ ਹੈ, ਗੁਰੂ ਦੇ ਦਰਸ਼ਨ ਆਪਣੇ ਘਰ ਵਿੱਚ ਚਾਹੁੰਦੀ ਹੈ, ਧਿਆਨ ਕਰਦੀ ਹੈ, ਅਰਦਾਸਾਂ ਕਰਦੀ ਹੈ, ਹਰ ਵਕਤ ਪਿਆਰ ਵਿੱਚ ਰਹਿੰਦੀ ਹੈ, ਪਿਆਰ ਦੇ ਸੁਨੇਹ ਸਾਰਾ ਦਿਨ ਭੇਜਦੀ ਰਹਿੰਦੀ ਹੈ। ਅੱਜ ਮਨ ਵਿੱਚ ਆਇਆ ਕਿ ਮੈਂ ਆਪਣੇ ਮੁਰਸ਼ਦ ਨੂੰ ਪ੍ਰਸ਼ਾਦਾ ਛਕਾਵਾਂ। ਸਵੇਰੇ ਸਾਜਰੇ ਹੀ ਮਜ਼ਦੂਰੀ ਕਰਨ ਵਾਸਤੇ ਨਿਕਲਦੀ ਹੈ, ਸਾਰਾ ਦਿਨ ਮਜ਼ਦੂਰੀ ਕਰੀ, ਦੂਸਰੇ ਦਿਨ ਫੇਰ ਮਜ਼ਦੂਰੀ ਕਰਦੀ ਹੈ, ਇੱਕ ਟਕਾ ਦੋ ਦਿਨ ਦਾ ਮਜ਼ਦੂਰੀ ਦਾ ਮਿਲਿਆ, ਦੋ ਪੈਸੇ, ਇੱਕ ਪੈਸੇ ਦਾ ਆਟਾ ਲੈ ਕੇ ਆਈ, ਅੱਧੇ ਪੈਸੇ ਦਾ ਘਿਓ ਲਿਆ, ਅੱਧੇ ਪੈਸੇ ਦਾ ਮਿੱਠਾ ਲਿਆ, ਤੇ ਅੱਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ, ਨਵੇਂ ਵਸਤਰ ਪਹਿਨੇ, ਥਾਂ ਲਿਪਿਆ, ਪੂਰੀ ਸੁੱਜ ਦੇ ਨਾਲ ਪ੍ਰਸ਼ਾਦਾ ਤਿਆਰ ਕਰਿਆ। ਪ੍ਰਸ਼ਾਦਾ ਤਿਆਰ ਕਰਕੇ ਐਸੀ ਜੋਤ ਨਾਲ ਰੱਖਿਆ ਕਿ ਜਦੋਂ ਛਕਣ ਆਉਣਗੇ ਉਸ ਵੇਲੇ ਕਿਤੇ ਠੰਡਾ ਨਾ ਹੋ ਜਾਵੇ। ਲੈ ਕੇ ਦਰਵਾਜ਼ੇ ਦੇ ਬਾਹਰ ਚਲੀ ਗਈ, ਵਿਹੜੇ ਵਿੱਚ ਖੜੀ ਹੈ ਤੇ ਮਨ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਅਰਦਾਸਾਂ ਨਿਕਲਦੀਆਂ,
ਜਿਵੇਂ ਪੀੜੀ ਦੇ ਆਗੇ ਮੇਲ ਖਾਵੇ, ਇਵੇਂ ਮੇਰਾ ਪੂਜਨ ਸਾਡੇ
ਕਿੱਥੇ ਉਹ ਜਾਤ ਦੀ ਭੀੜਨੀ, ਉਸ ਦੇ ਆ ਕੇ ਤੁਸੀਂ ਬੇਰ ਖਾ ਲਏ ਸੀ। ਅੰਤਰਜਾਮੀ ਪੁਰੋ ਕਾਮਨਾ ਜਥਾ ਭੀੜਣੀ ਕੀ ਰਘਵੀਰ, ਪ੍ਰੇਮ ਪਰਖਣਾ ਹੈ ਗੁਰ ਹਰ ਕੇ, ਤੁੰਦਲ ਲਏ ਸੁਦਾਮੇ ਤੀਰ। ਤੁਸੀਂ ਤਾਂ ਤੁੰਦਲ ਆਪ ਖੋਲ ਕੇ ਉਹਦੇ ਪਰਨੇ ਨਾਲ ਉਹ ਖਾ ਲਏ ਸੀ। ਕਿਰਪਾ ਕਰੋ, ਉਹੀ ਸਰੂਪ ਹੋ ਤੁਸੀਂ, ਮੈਂ ਪ੍ਰਸ਼ਾਦੇ ਲਾਏ ਨੇ, ਗਰਮ ਗਰਮ ਆ ਕੇ ਛੱਡੋ। ਉਸ ਵੇਲੇ ਗੁਰੂ ਮਹਾਰਾਜ ਜੀ ਹੁਕਮ ਕਰਿਆ ਕਿ ਬਾਹਰ ਹੇਰ ਵਿੱਚ ਜਾਣਾ, ਸ਼ਿਕਾਰ ਨੂੰ ਜਾਣਾ। ਸੈਂਕੜੇ ਘੋੜੇ ਨਾਲ ਸੁਣ ਤਿਆਰ ਹੋ ਗਏ। ਆਪ ਅੱਜ ਜਾਣੇ ਪਛਾਣੇ ਰਾਹ ਤੇ ਨਹੀਂ ਜਾ ਰਹੇ, ਐਸੇ ਰਾਹ ਚੱਲ ਰਹੇ ਨੇ ਜਿਹੜਾ ਅੱਗੇ ਕਦੇ ਗਏ ਹੀ ਨਹੀਂ। ਜਿਸ ਰਸਤੇ ਦੂਰ ਦਰਾਜ ਨਿਕਲ ਗਏ, ਘੋੜਾ ਸਰਪਟ ਜਾ ਰਿਹਾ। ਉਸ ਵੇਲੇ ਪਿਛਲਿਆਂ ਨੂੰ ਕਹਿਣ ਲੱਗੇ, ਤੁਸੀਂ ਇੱਥੇ ਠਹਿਰੋ, ਹੌਲੀ ਹੌਲੀ ਆਓ। ਆਪ ਸਿੱਧੇ ਹੀ ਉਸ ਘਰ ਦੇ ਅੱਗੇ ਚਲੇ ਜਾਂਦੇ ਨੇ ਜਿੱਥੇ ਮਾਤਾ ਪ੍ਰਸ਼ਾਦੇ ਲਈ ਇੰਤਜ਼ਾਰ ਕਰ ਰਹੀ ਹੈ। ਆਪਨੇ ਜਾਂਦਿਆਂ ਨੇ ਵਚਨ ਕਰਿਆ, ਕਹਿੰਦੇ ਮਾਤਾ ਅੱਜ ਮੈਨੂੰ ਬੜੀ ਭੁੱਖ ਲੱਗੀ ਹੋਈ ਹੈ, ਜੋ ਕੁਛ ਵੀ ਤੇਰੇ ਕੋਲ ਬਣਿਆ ਹੋਇਆ ਉਹ ਮੈਨੂੰ ਹੁਣੇ ਲਿਆ ਦੇ। ਉਸ ਵੇਲੇ ਮਾਤਾ ਵਚਨ ਕਰਦੀ ਹੈ, ਮੈਂ ਸਦਕੇ ਬਲਿਆਰ ਜਲਾ ਦਿਆ ਮੈਂ, ਮੈਂ ਸਦਕੇ ਬਲਿਆਰ ਜਲਾ ਦਿਆ ਮੈਂ, ਸਰੂਪ ਬਲੋਕਤ ਸੰਗਤ ਬੀਸਕ ਬੈਸ ਨਵੀਨ। ਕਿੰਨੀ ਉਮਰ ਹੈ? ਕਹਿੰਦੇ 20 ਸਾਲ ਦੇ ਕਰੀਬ ਹੈ। ਬਹੁਤ ਖੂਬਸੂਰਤ ਲੱਗ ਰਹੇ ਨੇ, ਘੋੜੇ ਤੇ ਚੜੇ ਹੋਏ ਨੇ। ਫੇਰ ਤਰੰਗ ਨਿਕਟ ਤਿਸ ਗਾਖੇ ਅੰਤਰ ਜਾਮੀ ਕਰਿਓ ਉਚਾਰ। ਕੋਲ ਚਲੇ ਗਏ, ਘੋੜਾ ਲੈ ਗਏ। ਅੰਤਰਜਾਮੀ ਨੇ ਜਾ ਕੇ ਬੋਲੇ, ਹਮਕੋ ਸ਼ੁਦਾ ਭਈ ਦਿਓ ਮਾਈ, ਤਿਆਰ ਹਾਰ ਜੋ ਤੈ ਕਰ ਉਤਾਰ, ਮੈਨੂੰ ਉਹ ਪ੍ਰਸ਼ਾਦਾ ਲਿਆ ਕੇ ਦੇ ਜਿਹੜਾ ਤੈ ਅੱਜ ਤਿਆਰ ਕਰਿਆ। ਮਾਤਾ ਸ਼ਿਕਾਰ ਨੂੰ ਆਏ ਸੀ ਤੇ ਅੱਜ ਮੈਨੂੰ ਬਹੁਤ ਭੁੱਖ ਲੱਗੀ ਹੈ, ਤੇ ਤੂੰ ਕਿਰਪਾ ਕਰ, ਜੋ ਤੈ ਬਣਾਇਆ ਉਹ ਮੈਨੂੰ ਦੇ। ਮਾਈ ਭੁੱਲ ਗਈ, ਧਿਆਨ ਚਲੇ ਗਿਆ ਵੀ ਕਰਮਾਂ ਬਾਈ ਦੀ ਖਿਚੜੀ ਖਾਣ ਆ ਗਿਆ। ਦੁਰਯੋਧਨ ਨੂੰ ਛੱਡ ਕੇ ਪਿੱਤਰ ਦੇ ਘਰ ਆ ਗਿਆ। ਉਸ ਵੇਲੇ ਮਾਤਾ ਨੇ ਉਹਨਾਂ ਪੌਣਿਆਂ ਦੇ ਵਿੱਚੋਂ ਜਿਨ੍ਹਾਂ ਦੇ ਅੰਦਰ ਗਰਮ ਰੱਖਿਆ ਹੋਇਆ ਸੀ ਪ੍ਰਸ਼ਾਦਾ, ਉਹ ਗਰਮ ਗਰਮ ਕੱਢਿਆ ਤੇ ਘਿਓ ਦੇ ਉੱਤੇ ਸ਼ੱਕਰ ਪਾਈ ਹੋਈ ਹੈ ਉਹ ਪ੍ਰਸ਼ਾਦੇ ਤੇ ਰੱਖ ਕੇ ਮਹਾਰਾਜ ਨੂੰ ਨਾ ਤਾਂ ਉਹਦੇ ਯਾਦ ਰਿਹਾ ਵੀ ਮੈਂ ਲਿਆ ਕੇ ਹੱਥ ਤੋਂ ਆਵਾਂ, ਬੇਨਤੀ ਕਰਾਂ ਕਿ ਸੱਚੇ ਪਾਤਸ਼ਾਹ ਤੁਸੀਂ ਹੇਠਾਂ ਉਤਰਿਆਓ, ਅੰਦਰ ਆ ਜਾਓ, ਚੌਂਕਾ ਪਰੋਸਾ ਸ਼ੁੱਧ ਥਾਂ ਬਣਾਵਾਂ। ਤੇ ਫਿਰ ਪਿਆਰ ਨਾ ਭੁੱਲ ਗਏ, ਕੁਛ ਵੀ ਨਹੀਂ ਹੋਈ, ਹੱਥ ਵਿੱਚ ਲਈ ਖੜੀ ਹੈ। ਉਹ ਪੌਣੇ ਖੋਲੇ, ਖੋਲਣ ਤੋਂ ਬਾਅਦ ਬੇਨਤੀਆਂ ਕਰੀ ਜਾਂਦੀਆਂ, ਹੇ ਪ੍ਰਭੂ ਤੂੰ ਤਾਂ ਭਗਤ ਵਿੱਚ ਲੈ, ਤੇਰਾ ਬਿਰਧ ਹੈ ਭਗਤ, ਤੂੰ ਲਾਜ ਰੱਖਦਾ ਸੇਵਕਾ ਪ੍ਰਸ਼ਾਦਾ ਦਿੰਦੀ ਹੈ। ਮਹਾਰਾਜ ਉਸੇ ਤਰ੍ਹਾਂ ਘੋੜੇ ਉੱਤੇ ਬੈਠੇ ਆਪਣੇ ਦੋਵੇਂ ਹੱਥਾਂ ਦੇ ਵਿੱਚ ਪ੍ਰਸ਼ਾਦਾ ਲੈ ਲਿਆ। ਇੱਕ ਨਾਲ ਬੁਰਕੀ ਤੋੜੀ ਜਾਂਦੇ ਨੇ, ਖਾਈ ਜਾਂਦੇ ਆ, ਨਾਲ ਕਹੀ ਜਾਂਦੇ ਮਾਤਾ ਐਸਾ ਸਵਾਦ ਪ੍ਰਸ਼ਾਦਾ ਅੱਜ ਤੱਕ ਨਹੀਂ ਅਸੀਂ ਛਕਿਆ, ਇੰਨਾ ਵਧੀਆ ਤੂੰ ਤਾਂ ਬਹੁਤ ਸੋਧ ਨਾਲ ਪ੍ਰਸ਼ਾਦਾ ਲਿਆ, ਮਹਾ ਪਵਿੱਤਰ ਅੰਨ ਮੈਨੂੰ ਦਿੱਤਾ, ਇਹਦੇ ਵਿੱਚ ਤਾਂ ਆਨੰਦ ਆ ਰਿਹਾ, ਤੇਰੀ ਹੱਕ ਦੀ ਮਿਹਨਤ ਦਾ ਪ੍ਰਸ਼ਾਦਾ ਛੱਕ ਕੇ ਐਸਾ ਪ੍ਰਸ਼ਾਦਾ ਮੈਂ ਕਿਸੇ ਨੇ ਪਹਿਲਾਂ ਛਕਿਆ, ਐਸਾ ਤਾਂ ਬਹੁਤ ਮੈਨੂੰ ਸਵਾਦ ਲੱਗਿਆ। ਇਹਨਾਂ ਨੂੰ ਜਿਹੜੇ ਮੁਖੀ ਸੇਵ ਸੀ ਕੋਲ ਆ ਗਏ, ਵਚਨ ਉਹਨਾਂ ਨੇ ਸੁਣ ਲਏ, ਸੁਣ ਕੇ ਉਸ ਵੇਲੇ ਉਹਨਾਂ ਦੇ ਮੁਖਾਰ ਬਿੰਦ ਤੋਂ ਐਸਾ ਪ੍ਰਚਾਰ ਹੁੰਦਾ ਪੜੋ ਪਿਆ ਨਜ਼ਾਰਾ ਨਜ਼ਰ ਆ ਰਿਹਾ। 20 ਸਾਲ ਦੀ ਆਯੂ ਹੈ ਸਰੀਰ ਦੀ, ਬਹੁਤ ਵਧੀਆ ਕਲਜੀਆਂ ਕਲਗੀ ਮੋਤੀਆਂ ਦੀਆਂ ਮਾਲਾ, ਇੰਨਾ ਸੁੰਦਰ ਰੂਪ ਨਜ਼ਰ ਆ ਰਿਹਾ, ਇੰਤੇ ਨਿਗਾਹ ਨਹੀਂ ਚਾਹੀਦੀ। ਪ੍ਰਸ਼ਾਦਾ ਛਕ ਰਹੇ ਨੇ, ਗੁਰਕੀ ਤੋੜਦੇ, ਹਰ ਗੁਰਕੀ ਨਾਲ ਕਹਿੰਦੇ ਆ ਮਾਤਾ ਕਿਹੜਾ ਰਸ ਪਾਏ ਤਾਂ ਇਹਦੇ ਵਿੱਚ ਕਿੰਨਾ ਪਿਆਰ ਆ, ਕਿੰਨਾ ਮੈਨੂੰ ਸਵਾਦ ਲੱਗਿਆ। ਉਹਦੇ ਬਾਅਦ ਮਾਤਾ ਨਮਸਕਾਰ ਕਰਦੀ ਹੈ, ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਵਜਰ ਕਪਾਟ ਖੋਲ ਤੇ ਅਗਨ ਬੇਗਨ ਦੀ ਸੋਧੀ ਦ੍ਰਿਸ਼ਟੀ ਨਾਲ ਵਸ ਪਈ, ਮਾਤਾ ਦਾ ਉਦਾਰ ਕਰ ਦਿੱਤਾ, ਆਪਣੇ ਲੋਕ ਦੇ ਵਿੱਚ ਵਾਸਾ ਦੇ ਦਿੱਤਾ। ਇਸ ਤਰ੍ਹਾਂ ਦੇ ਨਾਲ ਜਦੋਂ ਆਪ ਉਥੋਂ ਵਿਦਾ ਹੋਏ ਤਾਂ ਮੁਖੀ ਮੁਖੀ ਗੁਰਸਿੱਖਾਂ ਨੇ ਇੱਕ ਬਾਤ ਕਹੀ, ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਘਰ ਦੀ ਜੋ ਮਰਿਆਦਾ ਹੈ ਉਹ ਹੈ ਕਿ ਚੌਂਕਾ ਸੰਭਾਲ ਕੇ, ਲਿਪ ਕੇ, ਵਧੀਆ ਕਰਕੇ, ਹੱਥ ਪੈਰ ਧੋ ਕੇ, ਫੇਰ ਜਾ ਕੇ ਪ੍ਰਸ਼ਾਦਾ ਚੀਦਾ ਖਾਈਦਾ। ਤੁਸੀਂ ਅੱਜ ਕੋਈ ਵੀ ਮਰਿਆਦਾ ਨਹੀਂ ਰੱਖੀ ਹੈ, ਘੋੜੇ ਦੇ ਰਸਾਂ ਵਾਲੇ ਹੱਥ ਨੇ, ਚਮੜੇ ਵਾਲੇ ਘੋੜੇ ਦੇ ਉੱਤੇ ਆਪ ਬੈਠੇ ਹੋ ਤੇ ਹੱਥ ਵਿੱਚ ਬਗੈਰ ਹੱਥ ਧੋਤੇ ਆਪ ਨੇ ਪ੍ਰਸ਼ਾਦਾ ਲੈ ਲਿਆ। ਉਹਦੇ ਬਾਅਦ ਆਪਨੇ ਗੁਰਲਾ ਵੀ ਨਹੀਂ ਕੀਤਾ, ਪਾਣੀ ਵੀ ਨਹੀਂ ਪੀਤਾ, ਇਹ ਮਰਿਆਦਾ ਨਵੀਂ ਬਣੀ ਹੈ। ਗੁਰੂ ਮਹਾਰਾਜ ਨੇ ਕੋਈ ਜਵਾਬ ਨਾ ਦਿੱਤਾ। ਦੂਸਰਾ ਦਿਨ ਹੋਇਆ ਤਾਂ ਸਿਆਣਿਆਂ ਨੇ ਕਿਹਾ ਕਿ ਗੁਰੂ ਮਹਾਰਾਜ ਨੂੰ ਦੇਖੋ ਕੱਲ ਭੁੱਖ ਕਿੰਨੀ ਲੱਗੀ। ਸਮਝੇ ਨੀ ਹੈ, ਪਿਆਰ ਦੀ ਕਹਾਣੀ ਨੀ ਸਮਝ ਵਿੱਚ ਆਈ। ਕਹਿੰਦੇ ਦੇਖੋ ਕਿੰਨੀ ਭੁੱਖ ਲੱਗੀ, ਅੱਜ ਪ੍ਰਸ਼ਾਦਾ ਬਣਾ ਕੇ ਡੱਬੇ ਚ ਪਾ ਕੇ ਆਪਾਂ ਠੀਕ ਉਵੇਂ ਗਰਮ ਰਹੇ, ਪੰਜ ਚਾਰ ਸਬਜ਼ੀਆਂ ਤੇ ਹੋਰ ਪੂਰਾ ਜਿਵੇਂ ਪ੍ਰਸ਼ਾਦਾ ਹੁੰਦਾ ਨਾਲ ਲੈ ਕੇ ਚੱਲੋ। ਗੁਰੂ ਮਹਾਰਾਜ ਜੀ ਦੂਸਰੇ ਦਿਨ ਹੇਰ ਤੇ ਫੇਰ ਜਾਂਦੇ ਨੇ ਸ਼ਿਕਾਰ ਵਾਸਤੇ, ਦੂਰ ਚਲੇ ਗਏ ਤੇ ਉੱਥੇ ਜਾ ਕੇ ਇੱਕ ਹਿਰਨ ਦੇ ਪਿੱਛੇ ਘੋੜਾ ਲਾ ਲਿਆ ਤੇ ਅੱਗੇ ਜਾ ਕੇ ਗੁਰੂ ਮਹਾਰਾਜ ਨੇ ਆਪਣਾ ਘੋੜਾ ਬਰਾਬਰ ਕਰ ਲਿਆ। ਉਹਨੂੰ ਕਹਿ ਦਿੱਤਾ ਠਹਿਰ ਜਾ ਠਹਿਰ ਜਾ, ਕਿਹੜਾ ਦੁਨੀਆਂ ਦੀ ਕਿਹੜੀ ਤਾਕਤ ਹੈ ਜਿਹੜੀ ਗੁਰੂ ਦਾ ਹੁਕਮ ਨਾ ਮੰਨੇ। ਦੌੜਿਆ ਜਾਂਦਾ ਬਾਰਾਂ ਸਿੰਘਾਂ ਉੱਥੇ ਹੀ ਖੜ ਗਿਆ। ਗੁਰੂ ਮਹਾਰਾਜ ਨੇ ਸੇਵਕਾਂ ਨੂੰ ਕਿਹਾ ਕਿ ਰੱਸੀ ਪਾਲੋ ਭਾਈ, ਦਸਾਂ ਪਾਲੋ ਗਲ ਚ, ਪਿਆਰ ਦਿੱਤਾ, ਉੱਠ ਕੇ ਬਾਹਾਂ ਵਿੱਚ ਲਿਆ, ਛਾਤੀ ਨਾਲ ਲਾਇਆ, ਘਬਰਾ ਨਾ, ਬਿਲਕੁਲ ਨਾ ਘਬਰਾ, ਅਸੀਂ ਤੈਨੂੰ ਸੁਰੱਖਿਅਤ ਥਾਂ ਤੇ ਲੈ ਕੇ ਚੱਲੇ। ਥੋੜੇ ਦਿਨ ਦਰਸ਼ਨ ਮੇਲੇ ਹੋਣਗੇ, ਪਤਾ ਨੀ ਮਹਾਰਾਜ ਦਾ ਕੀ ਸੀ ਵੀ ਦਰਸ਼ਨ ਕਰਾ ਕੇ ਇਹਨਾਂ ਦਾ ਉਧਾਰ ਕਰ ਦੀਏ ਜੀਵਨ ਦਾ। ਤੋ ਉਸ ਵੇਲੇ ਉਹਨਾਂ ਨੇ ਪ੍ਰਸ਼ਾਦਾ ਲਿਆ ਕੇ ਕਿਹਾ ਸੱਚੇ ਪਾਤਸ਼ਾਹ ਜਦ ਹਾਜ਼ਰ ਹੈ ਆ ਪ੍ਰਸ਼ਾਦਾ ਛਕ ਦੋ। ਮਹਾਰਾਜ ਕਹਿੰਦੇ ਇਹ ਬੇਅਸੂਲੀ ਗੱਲ ਕਿਉਂ ਕਰਦੇ ਹੋ ਤੁਸੀਂ? ਪ੍ਰਸ਼ਾਦਾ ਛਕਣ ਵਾਸਤੇ ਪੂਰੀ ਤਰ੍ਹਾਂ ਦੇ ਨਾਲ ਜੋ ਰੀਤ ਹੈ ਗੁਰੂ ਘਰ ਦੀ, ਲੰਗਰ ਚ ਬੈਠ ਕੇ ਥਾਂ ਸਵੱਛ ਹੋਵੇ, ਫਿਰ ਹੱਥ ਸਾਫ਼ ਕਰੋ, ਪੰਜ ਇਸ਼ਨਾਨਾ ਕਰੋ, ਫਿਰ ਪ੍ਰਸ਼ਾਦਾ ਛਕੀਦਾ ਕਿ ਰਾਹ ਜਾਂਦੇ ਜੰਗਲੇ ਛਕੀਦਾ? ਕਹਿਣ ਲੱਗੇ ਸੱਚੇ ਪਾਤਸ਼ਾਹ ਕੱਲ ਆਪਨੇ ਨਾ ਹੱਥ ਧੋਤੇ ਨਾ ਬਾਅਦ ਵਿੱਚ ਕੁਰਲੀ ਕੀਤੀ ਚੂਲਾ ਕੀਤਾ, ਤੇ ਅੱਜ ਆਪ ਇਹ ਬਾਤ ਕਿਉਂ ਕਹਿੰਦੇ ਹੋ? ਕਹਿਣ ਲੱਗੇ ਪਿਆਰੇ ਹੋ ਤੁਹਾਨੂੰ ਧਿਆਨ ਚੋਂ ਉੱਕ ਜਾਂਦਾ। ਤੁਸੀਂ ਦੱਸੋ ਜਦ ਸ੍ਰੀ ਰਾਮ ਚੰਦਰ ਜੀ ਮਹਾਰਾਜ ਭੀਖਣੀ ਦੇ ਗਏ ਉੱਥੇ ਕਿਹਨੇ ਉਹਨਾਂ ਦੇ ਹੱਥੋਂ ਆਏ ਸੀ? ਫੇਰ ਬੇਰ ਸੀਗੇ, ਹਰ ਬੇਰ ਦੇ ਉੱਤੇ ਨਿਸ਼ਾਨ ਸੀ ਸੂਏ ਦਾ ਜਿਹੜਾ ਤਿੱਖਾ ਤੰਦ ਹੁੰਦਾ। ਉਹਨੇ ਦੇਖਿਆ ਸੀ ਵੀ ਇਹ ਮਿੱਠਾ ਸਵਾਦ ਆਉਂਦਾ ਖੱਟਾ ਆਉਂਦਾ, ਖੱਟੇ ਪਰੇ ਸਿੱਟੀ ਗਈ ਮਿੱਠੇ ਕਰਕੇ ਰੱਖੇ ਹੋਏ ਸੀ। ਮੰਨਦੇ ਹੋ ਨਾ ਵੀ ਉਹਨਾਂ ਨੇ ਜੂਠੇ ਬੇਰ ਛਕਦੇ ਸੀ? ਕ੍ਰਿਸ਼ਨ ਮਹਾਰਾਜ ਜੀ ਨੇ ਕਿਵੇਂ ਬਿਤਰ ਦੇ ਘਰ ਜਾ ਕੇ ਉਹ ਪਤਾ ਹੀ ਨਹੀਂ ਰਿਹਾ ਵੀ ਮੈਂ ਛਿਲਕੇ ਖਾ ਰਿਹਾ ਕਿ ਗੁੱਦਾ ਖਾ ਰਿਹਾ। ਪਿਆਰਿਓ ਭਲੇ ਪਿਆਰ ਦੀਆਂ ਬਾਤਾਂ ਨਿਆਰੀਆਂ ਹੋਇਆ ਕਰਦੀਆਂ, ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਇਆ ਕਰਦੀਆਂ। ਪ੍ਰੀਤ 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 ਪ੍ਰਤੀਤ ਮੋਹ ਕੋ ਪਿਆਰੀ, ਕਿਰਿਆ ਪ੍ਰੇਮ ਕੀ ਨਿਆਰੀ ਸੰਸਾਰ। ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ, ਅਪਰ ਸਵਾਦ ਸਭ ਦੇਤ ਨਿਵਾਰ। ਉਹ ਤਾਂ ਪਿਆਰ ਦਾ ਸਵਾਦ ਸੀ ਉਹਦੇ ਵਿੱਚ। ਜੇ ਭਾਈ ਲਾਲੋ ਕੋਲ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ, ਬਦਾਨਾ ਕਹਿੰਦਾ ਸੱਚੇ ਪਾਤਸ਼ਾਹ ਇਹ ਤਾਂ ਗੋਲਾ ਵੱਟ ਕੇ ਉੱਤੇ ਵੱਜਦੇ ਦੀ ਰੋਟੀ ਤੇ ਨਾ ਰੋਟੀ ਚੋਪੜੀ ਹੋਈ ਹੈ। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਦਰਾਈ ਬੂਝ ਪਾ, ਤੈਨੂੰ ਨੀ ਪਤਾ ਵੀ ਪਿਆਰ ਦੀ ਬਾਤ ਹੋਰ ਹੁੰਦੀ ਹੈ, ਪ੍ਰੀਤ ਦੀ ਬਾਤ ਹੋਰ ਹੁੰਦੀ ਹੈ, ਪ੍ਰੀਤ ਦਾ ਆਪਣਾ ਸਵਾਦ ਹੋਇਆ ਕਰਦਾ। ਮਰਦਾਨੇ ਨੇ ਗ੍ਰਾਹੀ ਤੋੜੀ ਮੂੰਹ ਵਿੱਚ ਪਾਈ, ਮਹਾਰਾਜ ਵੱਲ ਦੇਖਿਆ, ਮਹਾਰਾਜ ਕਹਿੰਦੇ ਮਰਦਾਨਿਆ ਕਹੋ ਹਾਂ। ਕਹਿੰਦਾ ਪਾਤਸ਼ਾਹ ਇਹੋ ਜਿਹਾ ਸਵਾਦ ਨਾਲ ਇੱਥੇ ਆਇਆ, ਪਤਾ ਨੀ ਕੀ ਇਹਦੇ ਵਿੱਚ ਪਾਇਆ ਹੋਇਆ। ਕਹਿੰਦੇ ਪਾਇਆ ਕੀ ਹੈ? ਇਹਦੇ ਵਿੱਚ ਪਿਆਰ ਹੈ। ਤੇ ਗੁਰੂ ਮਹਾਰਾਜ ਕਹਿਣ ਲੱਗੇ ਪਿਆਰੇ ਹੋ ਸਾਨੂੰ ਜਿਹੜੀ ਪਿਆਰ ਹੈ ਨਾ, ਪ੍ਰੀਤ ਹੈ ਜਿਹੜੀ, ਉਹ ਪਿਆਰੀ ਹੁੰਦੀ ਹੈ। ਲੱਗਦੀ ਪਿਆਰੀ ਮੈਨੂੰ ਲਕਸ਼ਮੀ ਪਿਆਰੀ ਮੈਂ ਲਕਸ਼ਮੀ ਪਿਆਰੀ ਮੈਂ ਸਿੱਖੋ। ਇਹ ਜਾਂ ਤੁਸੀਂ ਸਵਾਲ ਕਰਦੇ ਹੋ ਕਿ ਕੱਲ ਹੱਥ ਨਹੀਂ ਧੋਤੇ, ਚੌਂਕਾ ਨਹੀਂ ਚੌਂਕੇ ਜੀ ਨਹੀਂ ਬੈਠੇ, ਹੱਥਾਂ ਤੇ ਪ੍ਰਸ਼ਾਦਾ ਛਕ ਲਿਆ, ਪੂਰੀ ਨਹੀਂ ਕੀਤੀ, ਜਿਸ ਤਰ੍ਹਾਂ ਦੇ ਨਾਲ ਮੇਰੇ ਨਾਲ ਪਿਆਰ ਕਰਦੇ ਨੇ ਗੁਰਸਿੱਖ, ਮੈਂ ਵੀ ਉਸੇ ਤਰ੍ਹਾਂ ਪਿਆਰ ਕਰਦਾ। ਜੇ ਉਹਨਾਂ ਨੂੰ ਸੁਧ ਨਹੀਂ ਭੁੱਲ ਜਾਂਦੀ ਹੈ ਤਾਂ ਮੈਨੂੰ ਵੀ ਭੁੱਲ ਜਾਂਦੀ ਹੈ, ਤੇ ਇਹ ਤਾਂ ਪਿਆਰ ਦਾ ਬੰਨਿਆ ਹੋਇਆ ਹੈ ਗੁਰੂ ਪਰਮੇਸ਼ਰ, ਕਿਉਂਕਿ ਪਿਆਰ ਦਾ ਰੂਪ ਹੈ ਧੰਨਾ ਜਾਠ ਛਾਛ ਤਿੰਨ ਪਿਆਰੀ ਨਾਮ ਦੇ ਕੇ ਦੁੱਧ ਸੋ ਧਾਰ, ਦਰਜੋਧਨ ਆਦਿਕ ਹੰਕਾਰੀ ਤਿਆਗ ਸਬਨ ਗਏ ਵਿਦਰ ਦੁਆਰ, ਸਾਰਿਆਂ ਨੂੰ ਛੱਡ ਕੇ ਵਿਦਰ ਦੇ ਗਏ, ਧੰਨੇ ਦੇ ਆ ਕੇ ਲੱਸੀ ਪੀਤੀ, ਮਿੱਠੀਆਂ ਰੋਟੀਆਂ ਖਾਧੀਆਂ। ਤੋ ਪਿਆਰਿਓ, ਇਹ ਨੌਤਾ ਭਗਤੀ ਦੇ ਵਿੱਚ ਪਿਆਰ ਦੀ ਕਿਰਿਆ। ਸੋ ਪਿਆਰ ਸਭ ਤੋਂ ਮੈਨੂੰ ਪਿਆਰਾ ਹੈ, ਸਾਚ ਕਹੋ ਸੁਣ ਲਿਓ ਸਵਾ ਜਿਨ ਪ੍ਰੇਮ ਕੀਓ ਤਿੰਨੀ ਪਿਆਰ। ਹੋਰ ਗਿਆਨੀਆਂ ਦੇ ਮੈਂ ਨੇੜੇ ਨਹੀਂ ਜਾਂਦਾ, ਸਿਆਣਿਆਂ ਦੇ ਮੈਂ ਨੇੜੇ ਨਹੀਂ ਜਾਂਦਾ, ਮੈਂ ਤਾਂ ਜਿਹੜੇ ਮੇਰੇ ਬਣ ਗਏ ਦਾਸ ਆਨੰਦ ਮੇਰੋ ਨਿਜ ਰੂਪ, ਉਹ ਮੇਰਾ ਹੀ ਰੂਪ ਹੋਇਆ ਕਰਦੇ ਨੇ। ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰੋ ਨਵਾਸ, ਗੁਰਸਿੱਖ ਮੇਰਾ ਰੂਪ ਹੋਇਆ ਕਰਦਾ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਜਾਂ ਪੇਰ ਨਾ ਜਾਣੋ ਮੂਲ ਸਾਈਂ ਦੇ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਚਰਿੱਤਰ ਦੇ ਵਿੱਚ ਪਿਆਰ ਨੂੰ ਉੱਚਾ ਰੱਖਿਆ। ਬਿਰਧ ਮਾਤਾ, ਨਾ ਉਹਦੇ ਜਪਜੀ ਸਾਹਿਬ ਯਾਦ ਹੈ, ਨਾ ਕੋਈ ਬਾਣੀ ਯਾਦ ਹੈ, ਇੱਕ ਪਿਆਰ ਦੀ ਡੋਰ ਦੇ ਨਾਲ ਖਿੱਚ ਰਹੀ ਹੈ, ਤੇ ਪਿਆਰ ਦੇ ਵਿੱਚ ਇੰਨੀ ਸ਼ਕਤੀ ਹੈ। ਪਿਆਰ ਦਾ ਤੁਸੀਂ ਦੇਖ ਲਓ ਨਿਸ਼ਾਨੀ ਕੀ ਹੁੰਦੀ ਹੈ ਪਿਆਰ ਦੀ, ਕਹਿੰਦੇ ਪਿਆਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਹਰ ਵਕਤ ਖਿੱਚ ਪਈ ਰਹਿੰਦੀ ਹੈ, ਜਿਹਦੇ ਨਾਲ ਪਿਆਰ ਹੁੰਦਾ ਹੈ ਹਰ ਵਕਤ ਉਧਰ ਨੂੰ ਸੂਈ ਜਿਹੜੀ ਹੈ ਖਿੱਚ ਦੇ ਵਿੱਚ ਪਈ ਹੋਈ, ਜਿਵੇਂ ਮਿਗਲਾ ਧੀਰ ਸੂਈ ਨੂੰ ਨੌਰਥ ਪੋਲ ਵੱਲ ਖਿੱਚ ਕੇ ਰੱਖਦਾ ਹੈ, ਐਸੇ ਤਰ੍ਹਾਂ ਪਿਆਰ ਦੀ ਜਿਹੜੀ ਸੂਈ ਹੈ ਉਹ ਹਰ ਵਕਤ ਖਿੱਚ ਕੇ ਰੱਖਦੀ ਹੈ। ਪਿਆਰ ਦੇ ਨਾਲ ਛੇਤੀ ਤੋਂ ਛੇਤੀ ਮਿਲਾਪ ਹੋ ਜਾਂਦਾ, ਬਾਕੀ ਗਿਆਨੀਆਂ ਦਾ ਆਪਣਾ ਥਾਂ ਹੈ, ਕਲਾਕਾਰਾਂ ਦਾ ਆਪਣਾ ਥਾਂ ਹੈ, ਰਾਜੀਆਂ ਦਾ ਆਪਣਾ ਥਾਂ ਹੈ, ਪ੍ਰਚਾਰਕਾਂ ਦਾ ਆਪਣਾ ਥਾਂ ਹੈ, ਪਰਮੇਸ਼ਰ ਨੂੰ ਨਹੀਂ ਪਾਉਂਦਾ, ਪਰਮੇਸ਼ਰ ਨੂੰ ਕੇਵਲ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਭਾਉ ਤੇ ਭਗਤ ਦੋਹਾਂ ਦਾ ਭੁੱਖ ਹੈ, ਭਗਤੀ ਦੇ ਨਾਲ ਇਹ ਬਸ ਆਇਆ ਕਰਦਾ, ਪਿਆਰ ਨਾਲ ਬਸ ਆਉਂਦਾ, ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕਹਿ ਬਸ ਭਗਤਾ ਤਾਮ ਤੇਰਾ। ਸੋ ਜਦੋਂ ਅਸੀਂ ਪਿਆਰ ਦੇ ਨਾਲ ਉਸਦੀ ਯਾਦ ਬਿਠਾਵਾਂਗੇ, ਧਿਆਨ ਕਰਾਂਗੇ, ਮਹਾਂਪੁਰਸ਼ਾਂ ਕੋਲ ਨਹੀਂ ਦੁਰਤਾ ਹੁੰਦੀਆਂ, ਉਹਨਾਂ ਨੇ ਆਪ ਕਰ ਕਰਕੇ ਤਜਰਬੇ ਕਰ ਕਰਕੇ ਗਾਹਾਂ ਲੰਘੇ ਹੁੰਦੇ, ਤਰਕ ਵਾਲੇ ਨਾਲ ਤਾਂ ਉਹ ਗੱਲੇ ਨਹੀਂ ਕਰਦੇ, ਵੀ ਅਧਿਕਾਰੀ ਨਹੀਂ ਇਹਦੇ ਨਾਲ ਕਾਹਦੀ ਗੱਲ ਹੈ, ਐਵੇਂ ਸਾਖਾਂ ਦਾ ਭੀੜ ਹੈ, ਨਾਲੇ ਮਨਾਉਣ ਦੀ ਕੀ ਲੋੜ ਹੈ, ਜਿਹਨੇ ਲੰਘਣਾ ਹੈ ਉਹਨੇ ਪਹਿਲਾਂ ਮਰਨਾ ਕਬੂਲਣਾ, ਜੋ ਕੁਛ ਉਹਦੇ ਪੱਲੇ ਕੂੜ ਕਵਾੜ ਹੈ ਉਹਨੇ ਸਾਰਾ ਚੱਕ ਕੇ ਉਹਨਾਂ ਦੇ ਚਰਨਾਂ ਤੇ ਭੇਟ ਕਰਨਾ, ਖਾਲੀ ਹੋਣਾ, ਖਾਲੀ ਹੋ ਕੇ ਫਿਰ ਗੁਰੂ ਨੇ ਉਹਨੂੰ ਰਾਹ ਦੱਸਣਾ, ਉਹ ਕਹਿੰਦਾ ਛੱਡਿਆ ਸਭ ਕੁਛ, ਮਹਾਤਮਾ ਬੁੱਧ ਕੋਈ ਰਾਜਾ ਆਇਆ ਕਹਿੰਦੇ ਛੱਡਿਆ ਸਭ ਕੁਛ, ਤਾਜ ਵੀ ਛੱਡਿਆ, ਸ਼ਾਹੀ ਬਸਤਰ ਵੀ ਛੱਡਿਆ, ਆ ਗਿਆ ਕਹਿੰਦੇ ਅਜੇ ਤਾਂ ਰਾਜੇ ਦਾ ਭਾਵ ਤਾਂ ਛੱਡਿਆ ਨਹੀਂ, ਮੈਂ ਰਾਜਾ ਕੱਪੜੇ ਨਹੀਂ ਪਹਿਨੇ ਤਾਂ ਕੀ ਹੋ ਗਿਆ, ਇਹ ਵੀ ਛੱਡਿਆ। ਜਦ ਉਹਨੇ ਸਭ ਕੁਛ ਛੱਡ ਦਿੱਤਾ ਕਹਿੰਦਾ ਮਹਾਤਮਾ ਜੀ ਹੁਣ ਤਾਂ ਮੇਰੇ ਕੋਲ ਮੈਮ ਨਹੀਂ ਰਹੀ ਹੈ ਵੀ ਮੈਂ ਛੱਡਤੀ, ਕਹਿੰਦੇ ਰਾਜਾ ਹੁਣ ਤੂੰ ਅਧਿਕਾਰੀ ਹੋ ਗਿਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਹੋਰ ਸਮਝ ਕੀ ਰਹੇਗਾ, ਤਾਂ ਆਓ ਹਮਾਰੇ ਪਾਸ, ਹੁਣ ਸਮਾਂ ਜਾਤ ਨਹੀਂ ਦਿੰਦਾ। ਇੱਕ ਬੇਨਤੀ ਕਰਨ ਵਾਸਤੇ ਮੈਨੂੰ ਕਿਹਾ, ਉਹ ਬੀਬੀ ਜੀ ਉਹ ਕਰਨਗੇ, ਮੈਂ ਨਹੀਂ ਕਰਦਾ, ਜੇ ਇਹਨਾਂ ਨੂੰ ਬਹੁਤ ਇਹਨਾਂ ਦੀ ਗੁਰੂ ਮਹਾਰਾਜ ਨੇ ਗੱਲ ਦੇ ਵਿੱਚ ਵਜਨ ਰੱਖਿਆ ਹੋਇਆ, ਮੇਰੇ ਹੈ ਨਹੀਂ ਇਹਨਾਂ। ਅਸੀਂ ਯੂਪੀ ਦੇ ਵਿੱਚ ਗਏ, ਭਾਈ ਗੁਰਪਾਲ ਸਿੰਘ ਉਸ ਵੇਲੇ ਇਹਦੇ ਕੋਲ ਕੋਈ ਨਹੀਂ ਸੀ ਚੀਜ਼, ਇੱਕ ਮੋਟਰਸਾਈਕਲ ਸੀਗਾ, ਅਸੀਂ ਦੇਖਿਆ ਵੀ ਮੋਟਰਸਾਈਕਲ ਦੇ ਉੱਤੇ ਇੱਕ ਸਿੰਘ ਨੇ ਪਿੱਛੇ ਬਿਠਾਇਆ ਹੋਇਆ, ਉਹਦੀ ਪਿੱਠ ਦੇ ਨਾਲ ਬਾਜਾ ਬੰਨਿਆ ਹੋਇਆ, ਢੋਲਕੀ ਇੱਕ ਪਾਸੇ ਫੜੀ ਹੋਈ ਹੈ, ਇੱਕ ਪਾਸੇ ਚਿਮਟਾ ਫੜਿਆ ਹੋਇਆ, ਤਿੰਨ ਜਣੇ ਬੈਠੇ, ਇਹ ਕਹਿੰਦੇ ਸੁਣੋ ਸੁਣੋ ਦੀਵਾਨ ਦੀ ਸਮਾਪਤੀ ਹੋ ਗਈ, ਅਰਦਾਸ ਹੋ ਗਈ, ਸੰਗਤ ਨੇ ਜੋੜੇ ਲੈ ਲਏ, ਉੱਠ ਕੇ ਖੜੇ ਹੋ ਗਏ। ਕਹਿੰਦੇ ਸੁਣੋ ਸੁਣੋ ਸਾਰੇ ਸੁਣੋ, ਮੁੜੇ ਆਓ ਸਾਰੇ, ਐਵੇਂ ਜਿਵੇਂ ਖਰਚੋ ਜੋੜਿਆਂ ਦਾ। ਕਹਿੰਦੇ ਤੁਸੀਂ ਆਪ ਦੱਸੋ ਵੀ ਮੋਟਰਸਾਈਕਲ ਤੇ ਕੀਰਤਨ ਕਰ ਲੂਗਾ, ਇਹਨੂੰ ਜੀਪ ਲੈ ਕੇ ਦੇਣੀ ਹੈ ਸਾਡੇ ਹੁੰਦੇ ਹੁੰਦੇ। ਮੈਂ ਖੜੇ ਹੋ ਗਿਆ, ਮੈਂ ਕਿਹਾ ਮੈਂ ਨਹੀਂ ਕਰਦਾ ਅਪੀਲ। ਇਹ ਕਹਿੰਦੇ ਨਾ ਕਰਨ, ਹੁਣ ਦੀਵਾਨ ਦੀ ਸਮਾਪਤੀ ਹੋ ਗਈ, ਹੁਣ ਮੈਂ ਜ਼ਰੂਰ ਗੱਲਾਂ ਕਰਨੀਆਂ ਤੁਹਾਡੇ ਨਾਲ, ਦੀਵਾਨ ਵਿੱਚ ਮੈਂ ਵੀ ਨਹੀਂ ਬੋਲੀ। ਉਹ ਸੰਗਤ ਮੁੜੀ 37,000 ਰੁਪਈਏ ਦਾ ਢੇਰ ਲੱਗ ਗਿਆ, ਹੈਂ 55,000 ਦਾ ਢੇਰ ਲੱਗ ਗਿਆ। ਦੂਜੇ ਦਿਨ ਫੇਰ ਕਹਿਤਾ 50,000 ਦੂਏ ਦਿਨ ਲੱਗ ਗਿਆ, ਤੇ ਫੇਰ ਲਖਵੰਤ ਸਿੰਘ ਉੱਠ ਕੇ ਖੜਾ ਹੋ ਗਿਆ, ਕਹਿੰਦਾ ਜਿੰਨਾ ਤੁਹਾਡੇ ਕੋਲ ਆ ਗਿਆ ਆ ਗਿਆ, ਬਾਕੀ ਇਹਨਾਂ ਦਾ ਮੈਂ ਪਾ ਦੂੰਗਾ। ਇਹ ਮੈਂ ਗੱਲ ਕਰਦਾ ਫੋਰਸ ਹੁੰਦੀ ਹੈ, ਇੱਥੇ ਪੱਖਿਆਂ ਦੀ ਲੋੜ ਪਈ ਪਿਛਲੇ ਸਾਲ, ਇਹਨਾਂ ਨੇ ਕਿਹਾ ਪੱਖਾ ਲੈ ਕੇ ਆਓ, ਹਰ ਇੰਨੇ ਪੱਖੇ ਆ ਗਏ ਰਤਵਾੜੇ ਸਾਹਿਬ, ਇੱਥੇ ਪ੍ਰੋਬਲਮ ਬਣ ਗਿਆ। ਹਟਾਈਏ ਅਸੀਂ ਕੋਈ ਹਟੇ ਨਾ ਪੱਖੜ ਦੇਣ ਤੇ, ਪੱਖੇ ਹੀ ਪੱਖੇ ਹੋ ਗਏ ਸਾਰੀ ਬਿਲਡਿੰਗ ਤੇ। ਇਸੇ ਤਰ੍ਹਾਂ ਕਈ ਵਾਰੀ ਹੋ ਚੁੱਕਿਆ, ਕਦੇ ਕਿਸੇ ਗੱਲ ਦੀ ਕਹਿ ਦੀ, ਭਾਂਡਿਆਂ ਦਾ ਕਹਿ ਦਿੱਤਾ, ਭਾਂਡੇ ਕਿਤੇ ਮੁੱਲ ਤਾਂ ਨਹੀਂ ਲਏ ਹੈਗੇ, ਤਾਂ ਸਾਰੇ ਸੰਗਤ ਨੇ ਦਿੱਤੇ ਨੇ। 10,000 ਬਰਤਨ ਉੱਥੇ ਪਿਆ ਰਤਵਾੜਾ ਸਾਹਿਬ, ਅਸੀਂ ਤਾਂ ਕਦੇ ਨੀ ਮੁੱਲ ਲੈਣ ਗਏ। ਇੱਕ ਵਾਰੀ ਕਿਹਾ ਸੀ ਬਰਤਨ ਚਾਹੀਦੇ ਨੇ, ਇੰਨੇ ਬਰਤਨ ਆ ਗਏ, ਬੋਰੀਆਂ ਭਰ ਗਈਆਂ, ਸਮਾਗਮ ਨੂੰ ਇਹ ਬੋਰੀਆਂ ਖੁੱਲਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਇੱਕ ਮਿੰਟ ਗੱਲ ਕਰਨੀ ਹੈ ਤੁਹਾਡੇ ਨਾਲ। ਸੋ ਮੈਂ ਇੱਥੇ ਹੀ ਸਮਾਪਤ ਕਰਦਾ, ਸਾਰੇ ਪ੍ਰੇਮੀ ਨਾਲ ਸਬਤ ਬੋਲੋ, ਤੇ ਉਹਦੇ ਬਾਅਦ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਇਹਨਾਂ ਦੇ ਦੋ ਵਚਨ ਆਪਣੇ ਸੋਹਣੇ ਵਾਹਿਗੁਰੂ ਦੀ ਕਿਰਪਾ ਬੜੀ ਭਾਰੀ, ਇਹ ਕਰਾਮਾਤ ਤੇ ਵਰਤੀ ਹੈ, ਕਿੱਥੇ ਇਹਨਾਂ ਦੇ ਮੰਜੇ ਤੋਂ ਨਿਸ਼ੀ ਉੱਠ ਸਕਦੇ। ਪਰ ਜਦ ਅਖੰਡ ਪਾਠ ਰਤਵਾੜੇ ਸਾਹਿਬ ਹੋਇਆ, ਅਰਦਾਸ ਹੋਈ, ਹੈਰਾਨ ਹੋ ਗਏ ਕਿ ਉੱਠ ਕੇ ਬੈਠ ਗਏ ਉਸੇ ਵੇਲੇ। ਜਦ ਮੈਂ ਉੱਥੋਂ ਆਇਆ, ਹੈਰਾਨ ਹੋ ਗਿਆ ਮੈਂ ਵੀ, ਉਹ ਤੁਰੇ ਫਿਰਦੇ, ਮੈਂ ਕਿਹਾ ਤੁਸੀਂ ਤਾਂ ਤੁਰੇ ਫਿਰਦੇ ਹੋ। ਕਹਿੰਦੇ ਇੰਨਾ ਚਿਰ ਹੋ ਗਿਆ ਮੈਨੂੰ ਉੱਠ ਕੇ ਬੈਠੀ ਨੂੰ, ਮੈਂ ਜਦ ਅਰਦਾਸ ਕਰੀ ਆ ਸੰਗਤ ਨੇ, ਅੱਜ ਅਰਦਾਸ ਕਰੀ ਆ, ਕਰਦੇ ਤਾਂ ਰੋਜ਼ ਇਹਨੇ। ਮੈਂ ਕਿਹਾ ਵੀ ਸੀ ਇੱਥੇ ਮੈਂ ਅਰਦਾਸਾਂ ਰੋਜ਼ ਕਰਦੇ ਹਾਂ, ਦੋ ਅਰਦਾਸਾਂ ਪੱਤੀਆਂ ਨੇ, ਸਾਡੀ ਅਰਦਾਸ ਹੈ ਵੀ ਬੀਬੀ ਜੀ ਬਾਬਾ ਜੀ ਨੂੰ ਆਯੂ ਬਖਸ਼ੋ, ਸਿਹਤ ਬਖਸ਼ੋ, ਤੇ ਸਾਰੇ ਸਿੰਘਾਂ ਦੀ ਅਰਦਾਸ ਹੈ ਬਈ ਜਿਹੜਾ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਕਰਾਓ। 50 ਸਾਲ ਤਾਂ ਸੁਣੀ ਨੀ ਕਿਸੇ ਨੇ ਆਰਤੀ ਉਹਨਾਂ, ਆਹ ਵੀ ਕਰਦਿਆਂ ਨੂੰ ਕਿੰਨੇ ਸਾਲ ਹੋਏ, ਪਰ ਇੱਕੋ ਅਰਦਾਸ ਹੋਈ ਉਸੇ ਵੇਲੇ ਉੱਠ ਕੇ ਬੈਠ ਗਏ, ਅੱਜ ਤੁਹਾਡੇ ਸੰਗਤ ਦੇ ਵਿੱਚ ਆਏ ਨੇ। ਬੜੀ ਵੱਡੀ ਬਾਤ ਹੈ, ਕਿਉਂਕਿ ਉਹਦਾ ਆਸ ਲਾ ਚੁੱਕੇ ਸੀ ਅਸੀਂ ਬਈ ਹੁਣ ਨੀ ਮੁੜ ਕੇ ਸੰਗਤ ਵਿੱਚ ਇਹਨਾਂ ਦਾ ਬੈਠਣਾ ਹੋਣਾ, ਤੋ ਅੱਜ ਆਏ ਨੇ, ਪਹਿਲਾਂ ਆਨੰਦ ਸਾਹਿਬ ਪੜ੍ਹੋ ਫਿਰ ਇਹਨਾਂ ਦੇ ਵਚਨ ਸੁਣ ਲਿਓ।
ਰਾਮ ਚਲੀ ਮਹਲਾ ਤੀਜਾ ਨਦੀ ਤਿੰਗਾ ਸਤਿਗੁਰ ਪ੍ਰਸਾਦ ਅਨੰਦ ਪਿਆਰੇ ਮਾਏ।